ਸਤਿਵੇਂ ਪਾਤਸ਼ਾਹ ਧੰਨ ਗੁਰੂ ਹਰਿ ਰਾਇ ਸਾਹਿਬ ਜੀ ਕੀਰਤਪੁਰ ਸਾਹਿਬ ਵਿਖੇ ਬਿਰਾਜਮਾਨ ਹਨ। ਸਤਿਗੁਰਾਂ ਦੇ ਸਮੇਂ ਹਿੰਦੁਸਤਾਨ ਵਿੱਚ ਹਿੰਦੁਸਤਾਨ ਦੇ ਤਖ਼ਤ ਨੂੰ ਪ੍ਰਾਪਤ ਕਰਨ ਲਈ ਸ਼ਾਹਜਹਾਨ ਦੇ ਚਾਰ ਲੜਕੇ ਜੱਦੋਜਹਿਦ ਕਰ ਰਹੇ ਨੇ ਉਹਦਾ ਪ੍ਰਸੰਗ ਮਹਾਂਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ। ਗੁਰੂ ਖਾਲਸਾ ਜੀ, ਨੀਤੀ ਇਹ ਕਹਿੰਦੀ ਹੈ ਕਿ ਤੁਹਾਨੂੰ ਦੁਸ਼ਮਣ ਦੇ ਘਰ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਉੱਥੇ ਕੀ ਹੋ ਰਿਹਾ ਹੈ। ਸਤਵੇਂ ਪਾਤਸ਼ਾਹ ਗੁਰੂ ਹਰਿ ਰਾਇ ਸਾਹਿਬ ਜੀ ਦੇ ਸਮੇਂ ਬਹੁਤ ਵੱਡੇ ਕਾਰਜ ਹੋਏ, ਨਗਰ ਨਗਰ ਦੇ ਵਿੱਚ ਫੌਜ ਨੂੰ ਲਾਮਬੰਦ ਕਰਨਾ, ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦਾ ਹੁਕਮ ਹੋਣਾ। ਦਸਵੇਂ ਪਾਤਸ਼ਾਹ ਦੇ ਸਮੇਂ ਜਿਹੜੀਆਂ ਜੰਗਾਂ ਯੁੱਧਾਂ ਹੋਈਆਂ ਨੇ ਉਹਦੀ ਸਾਰੀ ਜਿਹੜੀ ਸੰਪੂਰਨ ਤਿਆਰੀ ਹੈ ਉਹ ਸਤਵੇਂ ਪਾਤਸ਼ਾਹ ਗੁਰੂ ਹਰਿ ਰਾਇ ਸਾਹਿਬ ਜੀ ਦੇ ਸਮੇਂ ਹੋਈ ਹੈ ਔਰ ਸਤਵੇਂ ਪਾਤਸ਼ਾਹ ਨੇ ਖੁਦ ਦੇ ਸਾਰੇ ਕਾਰਜ ਕੀਤੇ, ਕਿਉਂਕਿ ਹੁਣ ਉਹ ਸਮਾਂ ਸੀ, ਕਿਉਂਕਿ ਦੁਸ਼ਮਣ ਆਪਸ ਵਿੱਚ ਖਾਨਾ ਜੰਗੀ ਦੇ ਮਾਹੌਲ 'ਚ ਲੜ ਰਿਹਾ ਸੀ, ਉਹਨਾਂ ਦਾ ਧਿਆਨ ਆਪਸ ਵਿੱਚ ਉਲਝਿਆ ਹੋਇਆ ਸੀ। ਹੁਣ ਇਹ ਸਮਾਂ ਸੀ ਕਿ ਗੁਰੂ ਘਰ ਦੇ ਵਿੱਚ ਜਿਹੜੀ ਮੁਹਿੰਮ ਸ਼ੁਰੂ ਹੋਣੀ ਆਉਣ ਵਾਲੇ ਸਮੇਂ ਦੀ ਪੂਰੀ ਤਿਆਰੀ ਕਰਨੀ। ਜਦੋਂ ਵੀ ਦਿੱਲੀ ਦੇ ਤਖ਼ਤ ਦਾ ਰੌਲਾ ਪੈਂਦਾ ਸੀ ਤਾਂ ਦੁਸ਼ਮਣ ਦੇ ਘਰ 'ਚ ਕੀ ਹੋ ਰਿਹਾ ਉਹਦਾ ਵੀ ਜ਼ਿਕਰ ਮਹਾਂਕਵੀ ਜੀ ਕੀਤਾ ਹੈ ਕਿ ਦਾਸ਼ਕੋ ਨੇ ਆਪਣੇ ਇੱਕ ਭਰਾ ਸੁਜਾ ਮੁਹੰਮਦ ਨੂੰ ਕਾਬੂ ਕਰ ਲਿਆ, ਪਰ ਦੂਸਰੇ ਦੋ ਭਰਾ, ਇੱਕ ਦਾ ਨਾਮ ਮੁਰਾਦ ਬਖਸ਼ ਹੈ ਤੇ ਇੱਕ ਨਾਮ ਔਰੰਗਜ਼ੇਬ ਹੈ, ਇਹ ਦੋਵੇਂ ਬੜੇ ਬਲੀ ਹੋ ਕੇ ਵਧੇ ਨੇ। ਜੋਧਪੁਰ ਰਿਆਸਤ ਦਾ ਰਾਜਾ ਜਸਵੰਤ ਸਿੰਘ ਔਰ ਕਾਸਮ ਬੇਗ ਨਾਮ ਦੇ ਜਰਨੈਲਾਂ ਨੂੰ ਇਹਨੇ ਭੇਜਿਆ ਲੜਨ ਲਈ, ਪਰ ਉਹਨਾਂ ਦੀ ਹਾਰ ਹੋਈ। ਮੁਰਾਦ ਬਖਸ਼ ਵੱਧਦਾ ਵੱਧਦਾ ਅੱਗੇ ਵੱਧ ਰਿਹਾ। ਦਾਰਾ ਸ਼ਿਕੋਹ ਨੇ ਆਪਣੇ ਪਿਓ ਸ਼ਾਹਜਹਾਨ ਨੂੰ ਨਾਲ ਲਿਆ ਔਰ ਅਕਬਰਾਬਾਦ ਯਾਨੀ ਕਿ ਆਗਰੇ ਸ਼ਹਿਰ ਵਿੱਚ ਆ ਕੇ ਇਹਨੇ ਟਿਕਾਣਾ ਕਰ ਲਿਆ। ਹੁਣ ਇਹ ਵੀ ਤਿਆਰੀ ਕਿ ਅੱਗੇ ਵੱਧ ਕੇ ਮੁਕਾਬਲਾ ਕਰੀਏ, ਜੰਗ ਯੁੱਧ ਲੜੀਏ। ਔਰੰਗਜ਼ੇਬ ਵੀ ਮੁਰਾਦ ਬਖਸ਼ ਦੇ ਨਾਲ ਰਲ ਗਿਆ ਹੈ, ਇਹ ਦੋਵੇਂ ਭਰਾ ਇਕੱਠੇ ਹੋ ਗਏ ਨੇ। ਫੌਜ ਇਹਨਾਂ ਦੀ ਬਹੁਤ ਵੱਡੀ ਹੈ, ਬਹੁਤ ਵੱਡਾ ਜ਼ਖੀਰਾ ਹੈ ਇਹਨਾਂ ਕੋਲ ਲੜਨ ਵਾਸਤੇ, ਲੜਨ ਲਈ ਸੂਰਮੇ ਨੇ। ਆਓ ਸਤਿਗੁਰੂ ਗੁਰੂ ਹਰਿ ਰਾਇ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਹਿਰਦੇ 'ਚ ਧਾਰ ਕੇ ਚੱਲ ਰਹੇ ਇਸ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰੀਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹੀ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹੀ ਗੁਰੂ ਸਾਹਿਬ ਜੀ। ਦੋਹਰਾ ਸ਼ਾਹਜਾਂ ਕੈਤ ਪਾ ਇਮ ਆਵਤ ਮਨ ਹੋਈ।
ਸ਼ਾਹਜਹਾਨ ਬਾਦਸ਼ਾਹ ਨੂੰ ਦਾਰਾ ਕਹਿਣ ਲੱਗਾ, ਇਹ ਮੇਰੇ ਮਨ ਵਿੱਚ ਖਿਆਲ ਆਉਂਦਾ ਹੈ।
ਰੋਕੋ ਨਵ ਰੰਗ ਪ੍ਰਾਤ ਕੋ ਚੜ ਕਰ ਆਗੇ ਹੋਏ।
ਇਹ ਅੱਬਾ ਜਾਨ, ਉਧਰੋਂ ਔਰੰਗਜ਼ੇਬ ਤੇ ਮੁਰਾਦ ਬਖਸ਼ ਦੋਵੇਂ ਵੱਧ ਕੇ ਆ ਰਹੇ ਨੇ ਤੇ ਮੈਂ ਆਪਣੀ ਫੌਜ ਲੈ ਕੇ ਜਾਵਾਂ ਤੇ ਅੱਗੇ ਜਾ ਕੇ ਉਹਨਾਂ ਨੂੰ ਰੋਕਾਂ, ਅੱਗੇ ਜਾ ਕੇ ਉਹਨਾਂ ਦਾ ਮੁਕਾਬਲਾ ਕਰਾਂ।
ਚੌਪਾਈ ਸੁਤ ਕੋ ਸਮਝਾਵਨ ਇਤ ਕਹਿਓ।
ਦਾਰਾ ਸ਼ਿਕੋਹ ਦੀ ਇਹ ਗੱਲ ਸੁਣ ਕੇ ਸ਼ਾਹਜਹਾਨ ਆਪਣੇ ਪੁੱਤਰ ਨੂੰ ਸਮਝਾਉਂਦਿਆਂ ਬੋਲਿਆ,
ਨੌਰੰਗਾ ਦੁਰਬੁੱਧੀ ਵੱਢ ਲਿਓ।
ਕਹਿਣ ਲੱਗਾ ਦਾਰਾ ਸ਼ਿਕੋਹ, ਬੇਟਾ ਤੈਨੂੰ ਪਤਾ ਹੈ ਕਿ ਤੇਰਾ ਛੋਟਾ ਭਰਾ ਨੌਰੰਗਾ ਉਹ ਮਾੜੀ ਭੈੜੀ ਖੋਟੀ ਬੁੱਧੀ ਦਾ ਧਾਰਨੀ ਹੈ, ਬਹੁਤ ਜ਼ਿਆਦਾ ਮਲੇਛ ਬਿਰਤੀ ਹੈ ਉਹਦੀ,
ਕੁਟਲ ਮਾਂ ਹਟ ਕਰਨ ਅਰੂਡਾ,
ਬਹੁਤ ਜ਼ਿਆਦਾ ਕੁਟਲ ਹੈ, ਹਠੀਆ ਹੈ ਉਹ, ਹਰ ਵੇਲੇ ਮਾੜੀ ਬਿਰਤੀ ਦੇ ਨਾਲ ਕੁਟਲ ਨੀਤੀ ਜਿਹੜੀ ਹੈ, ਮਾੜੀ ਕੂਟ ਨੀਤੀ ਹੈ ਉਸੇ ਨੂੰ ਸੋਚਦਾ ਹੈ।
ਛਲ ਬਲ ਵਿਖੇ ਅਧਿਕ ਮਤ ਮੂਡਾ,
ਉਹਦੇ ਵਰਗਾ ਛਲੀਆ ਕਪਟੀ ਕੋਈ ਦੂਸਰਾ ਨਹੀਂ ਹੈ ਇਸ ਵਕਤ, ਉਹ ਬਹੁਤ ਜ਼ਿਆਦਾ ਛਲ ਬਲ ਕਰਨ ਵਾਲਾ ਕਪਟੀ, ਮੂੰਹ ਦਾ ਮਿੱਠਾ ਪਰ ਦਿਲ ਦਾ ਬੜਾ ਵੱਡਾ ਛਲੀਆ ਤੇ ਕਪਟੀ ਹੈ।
ਤੋਹੇ ਸੁਭਾਵ ਸਰਲ ਮ੍ਰਿਦ ਰੂਰਾ,
ਏ ਪੁੱਤਰ ਦਾਰਾ ਸ਼ਿਕੋਹ ਤੇਰਾ ਸੁਭਾਵ ਬੜਾ ਸਿੱਧਾ ਸਾਧਾ, ਤੂੰ ਸਰਲ ਬਿਰਤੀ ਵਾਲਾ, ਸਾਧੂ ਬਿਰਤੀ ਵਾਲਾ, ਉਹ ਓਨਾ ਹੀ ਜ਼ਿਆਦਾ ਟੇਢੀ ਬਿਰਤੀ ਵਾਲਾ ਹੈ ਨੌਰੰਗਾ।
ਤੈ ਸੰਗ ਉਤਰ ਸਕੀ ਨੇ ਪੂਰਾ,
ਉਹਦੇ ਬਰਾਬਰ ਲੜ ਕੇ ਉਹਦੇ ਬਰਾਬਰ ਪੂਰਾ ਨਹੀਂ ਉਤਰ ਸਕਦਾ, ਤੂੰ ਉਹਦੀ ਬਰਾਬਰੀ ਨਹੀਂ ਕਰ ਸਕੇਗਾ।
ਜਾਂ ਤੇ ਟਰੇ ਰਹੋ ਨੇ ਜਾਓ,
ਇਸ ਕਰਕੇ ਮੇਰੀ ਗੱਲ ਮੰਨੇ ਤਾਂ ਉਹ ਇਹ ਹੈ ਵੀ ਤੂੰ ਇੱਥੇ ਹੀ ਟਾਲਾ ਕਰਕੇ ਬੈਠਾ ਰਹਿ, ਤੈਨੂੰ ਅੱਗੇ ਜਾ ਕੇ ਉਹਦੇ ਨਾਲ ਲੜਨ ਦੀ ਕੋਈ ਲੋੜ ਨਹੀਂ, ਤੂੰ ਇਸੇ ਜਗ੍ਹਾ ਤੇ ਆਪਣੇ ਘਰ ਵਿੱਚ ਬੈਠਾ, ਇੱਥੇ ਬਹਿ ਕੇ ਪੂਰੀ ਤਕੜਾਈ ਕਰ, ਅੱਗੇ ਜਾ ਕੇ ਤੈਨੂੰ ਲੜਨ ਦੀ ਲੋੜ ਨਹੀਂ।
ਆਏ ਤਾਂ ਆਵਨ ਦਿਓ ਉਤਰਾਹੂ,
ਜੇ ਆਏਗਾ ਤੇ ਉਹਨੂੰ ਆਉਣ ਦਿਓ, ਆ ਕੇ ਇੱਥੇ ਉਤਾਰਾ ਕਰੇਗਾ, ਫਿਰ ਵੇਖਾਂਗੇ ਕੀ ਹੁੰਦਾ।
ਦਾਰਾ ਸ਼ਕੂ ਸੁਨਤ ਨੇ ਮਾਨੀ,
ਸ਼ਾਹਜਹਾਨ ਨੇ ਬੜੀ ਸਿਆਣੀ ਗੱਲ ਕਹੀ ਸੀ, ਉਹਦੇ ਜ਼ਿੰਦਗੀ ਦਾ ਤਜਰਬਾ ਸੀ ਵੀ ਆਪਾਂ ਅੱਗੇ ਜਾ ਕੇ ਕਿਉਂ ਉਹਦੇ ਨਾਲ ਪਹਿਲਾਂ ਲੜਨਾ, ਜਦੋਂ ਆਏਗਾ ਫਿਰ ਵੇਖਾਂਗੇ ਜੋ ਹੋਏਗੀ, ਆਪ ਅੱਗੇ ਕਿਉਂ ਜਾਣਾ। ਪਰ ਦਾਰਾ ਸ਼ਕੋ ਨੇ ਪਿਓ ਦੀ ਗੱਲ ਨਹੀਂ ਮੰਨੀ, ਇਹਨੇ ਆਪਣੇ ਮਨ ਚ ਬਿਰਤੀ ਠਾਣੀ ਵੀ ਮੈਂ ਤਾਂ ਹੁਣ ਅੱਗੇ ਜਾ ਕੇ ਉਹਨੂੰ ਰੋਕਾਂਗਾ।
ਪਦਰ ਸਾਤ ਇਮ ਪਾਖਤ ਬਾਨੀ,
ਆਪਣੇ ਪਿਓ ਸ਼ਾਹਜਹਾਨ ਨੂੰ ਕਹਿਣ ਲੱਗਾ ਦਾਰਾ ਸ਼ਕੋ,
ਇਹਾਂ ਆਈ ਜੇ ਕਰੀ ਕੁਚਾਲਾ,
ਕਹਿਣ ਲੱਗਾ ਜੇ ਔਰੰਗਜ਼ੇਬ ਇੱਥੇ ਆ ਗਿਆ ਤੇ ਇੱਥੇ ਆ ਕੇ ਜੇ ਉਹਨੇ ਕੋਈ ਮਾੜਾ ਚਾਲ ਚਲਨ ਕੀਤਾ,
ਉਹਨੇ ਚਲੀ ਕਿਆ ਬਸ ਤਿਸ ਨਾਲ,
ਉਹਦੇ ਨਾਲ ਕੀ ਬਸ ਚੱਲੇਗਾ ਜੇ ਉਹ ਆਪਣੇ ਘਰ ਹੀ ਇੱਥੇ ਆਣ ਵੜਿਆ, ਇੱਥੇ ਉਹਨੇ ਆ ਕੇ ਪ੍ਰਵੇਸ਼ ਕਰ ਲਿਆ ਤੇ ਫਿਰ ਉਹਦੇ ਨਾਲ ਆਪਣਾ ਕੋਈ ਕਿਸੇ ਤਰ੍ਹਾਂ ਦਾ ਜ਼ੋਰ ਨਹੀਂ ਚੱਲਣਾ। ਸ਼ਾਹਜਹਾਨ ਦੀ ਇਹ ਬਿਰਤੀ ਸੀ ਵੀ ਉਹਦੇ ਅੰਦਰ ਵੀ ਪਹਾੜ ਬਣਿਆ ਹੋਇਆ, ਇੰਨਾ ਹੌਸਲਾ ਤਾਂ ਉਹ ਵੀ ਨਹੀਂ ਨਾ ਕਰਨ ਲੱਗਾ ਵੀ ਸਿੱਧਾ ਆ ਜਾਏ ਇੱਥੇ, ਵੀ ਜਿਹੜਾ ਪਹਾੜ ਬਣਿਆ ਉਹ ਬਣਿਆ ਰਹਿਣ ਦੇਣਾ ਚਾਹੀਦਾ। ਦਾਰਾ ਸ਼ਕੋ ਅੱਗੇ ਜਾਏਗਾ, ਇਹਦੇ ਬੰਦਿਆਂ ਨੂੰ ਉਹਨੇ ਖਰੀਦ ਲੈਣਾ, ਆਪਣੇ ਵੱਲ ਕਰ ਲੈਣਾ, ਇਹਨੇ ਫਿਰ ਮਾਰਿਆ ਜਾਣਾ। ਤੋ ਸ਼ਾਹਜਹਾਨ ਨੇ ਬੜੀ ਸਿਆਣੀ ਮੱਤ ਦਿੱਤੀ ਸੀ, ਪਰ ਇਹਨੇ ਆਖਿਆ ਵੀ ਇਹ ਬੁੱਢਾ ਹੋ ਗਿਆ ਵੀ ਇਹਦੀ ਹੁਣ ਕਿਹੜੀ ਗੱਲ ਮੰਨਣੀ। ਕਹਿਣ ਲੱਗਾ ਜੋ ਇੱਥੇ ਆ ਹੀ ਗਿਆ ਤੇ ਇੱਥੇ ਆ ਕੇ ਉਹਨੇ ਪ੍ਰਵੇਸ਼ ਕਰ ਲਿਆ, ਫਿਰ ਆਪਣਾ ਕੀ ਜ਼ੋਰ ਚੱਲਣਾ।
ਅਬ ਮੈਂ ਜਾਈ ਅਗਾਰੀ ਤਾਂ,
ਹੁਣ ਮੈਂ ਅੱਗੇ ਜਾ ਕੇ ਉਹਨੂੰ ਰੋਕ ਸਕਦਾ, ਉਹਨੂੰ ਵਰਜ ਸਕਦਾ ਹਾਂ।
ਰੋਕਵ ਚੰਬਲ ਸਲਤਾ ਜਹਾਂ,
ਤੇ ਮੈਂ ਉਹਨੂੰ ਚੰਬਲ ਨਦੀ ਦੇ ਕੰਢੇ ਤੇ ਰੋਕ ਸਕਦਾ। ਆਗਰੇ ਤੋਂ ਥੋੜਾ ਜਿਹਾ ਦੂਰ ਅੱਗੇ ਲਾਗੇ ਚੰਬਲ ਦਾ ਇਲਾਕਾ ਸ਼ੁਰੂ ਹੁੰਦਾ, ਚੰਬਲ ਦੀਆਂ ਘਾਟੀਆਂ, ਚੰਬਲ ਨਦੀ ਆ ਉੱਥੇ ਵਗਦੀ। ਕਹਿੰਦਾ ਮੈਂ ਚੰਬਲ ਨਦੀ ਤੇ ਜਾ ਕੇ ਉਹਨੂੰ ਰੋਕ ਲਵਾਂਗਾ।
ਸ਼ਾਹਜਹਾਂ ਸੁਣ ਰਿਓ ਹਟਾਈ,
ਸ਼ਾਹਜਹਾਨ ਨੇ ਸੁਣਿਆ, ਉਹਨੇ ਬਥੇਰਾ ਰੋਕਿਆ ਵੀ ਦਾਰਾ ਸ਼ਕੋ ਤੂੰ ਪਛਤਾਵਾ ਕਰੇਗਾ, ਮੇਰੀ ਇਸ ਗੱਲ ਨੂੰ ਮੰਨ ਲੈ, ਤੈਨੂੰ ਅੱਗੇ ਜਾ ਕੇ ਲੜਨ ਦੀ ਲੋੜ ਨਹੀਂ ਹੈ, ਤੂੰ ਇੱਥੇ ਘਰ ਬੈਠਾ। ਹੁਣ ਘਰ ਬੈਠੇ ਦੇ ਤੇਰੇ ਬਲ ਦਾ ਉਹਨਾਂ ਨੂੰ ਨਹੀਂ ਪਤਾ ਵੀ ਤੂੰ ਕਿੰਨਾ ਬਲੀ ਹੈ, ਕਿੰਨਾ ਕਮਜ਼ੋਰ ਹੈ। ਜਦੋਂ ਜੰਗ ਦੇ ਮੈਦਾਨ 'ਚ ਜਾਏਗਾ ਉੱਥੇ ਤੇਰਾ ਪਰਦਾ ਜ਼ਾਹਰ ਹੋ ਜਾਣਾ। ਇਸ ਕਰਕੇ ਇੱਥੇ ਹੁਣ ਜੋ ਕੁਝ ਮੁੱਠੀ ਵਿੱਚ ਆ ਉਹਦਾ ਤਾਂ ਨਹੀਂ ਨਾ ਪਤਾ ਹੁੰਦਾ ਦੁਸ਼ਮਣ ਨੂੰ ਵੀ ਮੁੱਠੀ 'ਚ ਕੀ ਹੈ, ਤੇ ਤੈਨੂੰ ਨਹੀਂ ਜਾਣਾ ਚਾਹੀਦਾ। ਉਹਨੇ ਬਹੁਤ ਰੋਕਿਆ ਦਾਰਾ ਸ਼ਕੋ ਨੂੰ,
ਦਾਰਾ ਸ਼ਕੋ ਨਾ ਮਨ ਮੈਂ ਲਿਆ,
ਪਰ ਦਾਰਾ ਸ਼ਕੋ ਨੇ ਆਪਣੇ ਪਿਓ ਦੀ ਗੱਲ ਨਹੀਂ ਮੰਨੀ।
ਬਜਵਾਇਵ ਕਹਿ ਕੂਚ ਨਗਾਰਾ,
ਇਹਨੇ ਕੂਚ ਦਾ ਨਗਾਰਾ ਬਜਵਾ ਲਿਆ, ਫੌਜਾਂ ਤਿਆਰ ਕਰ ਲਈਆਂ,
ਸਭ ਉਮਰਾਵਨ ਕਰਕੇ ਤਿਆਰ,
ਜਿੰਨੇ ਇਹਦੇ ਉਮਰਾਵ ਸੀ ਅਹਿਲਕਾਰ ਸੀ ਸਾਰਿਆਂ ਨੂੰ ਨਾਲ ਤਿਆਰ ਕਰ ਲਿਆ।
ਗਜ ਬਾਜਨ ਪਰ ਪਾਖਰ ਡਾਰੀ,
ਘੋੜਿਆਂ ਤੇ ਹਾਥੀਆਂ ਦੇ ਉੱਤੇ ਕਾਠੀਆਂ ਹੋਦੇ ਪਾ ਲਏ,
ਪੈਦਲ ਜੁਗਤ ਬਾਹਿਨੀ ਭਾਰੀ,
ਜਿੰਨੀ ਪੈਦਲ ਸੈਨਾ ਸੀ ਉਹ ਵੀ ਨਾਲ ਲੈ ਲਈ ਸ਼ਸਤਰ ਧਾਰੀ ਕਰਕੇ,
ਚਲਿਓ ਉਮੜ ਕਰ ਲਸ਼ਕਰ ਐਸੇ,
ਬੜਾ ਵੱਡਾ ਲਸ਼ਕਰ ਲੈ ਕੇ ਉਮੜ ਕੇ ਏਦਾਂ ਚੱਲਿਆ, ਏਦਾਂ ਇਹਦੀ ਫੌਜ ਉਮੜ ਕੇ ਚੱਲੀ ਹੈ।
ਕਿਆਮਤ ਮੈਂ ਸਲਤਾ ਪਤ ਜੈਸੇ,
ਕਹਿੰਦੇ ਜਿਵੇਂ ਪੂਰਨਮਾਸ਼ੀ ਦੀ ਰਾਤ ਨੂੰ ਸਮੁੰਦਰ ਉਛਲਦਾ ਨਾ, ਇਕਦਮ ਉਹਦੇ ਚ ਜਵਾਰ ਭਾਟਾ ਆਉਂਦਾ, ਇਉਂ ਇਹਦੀਆਂ ਫੌਜਾਂ ਇੱਕ ਵਾਰੀ ਜਵਾਰ ਭਾਟੇ ਵਾਂਗੂ ਉਛਲ ਕੇ ਚੱਲੀਆਂ ਨੇ।
ਤੋਪ ਨਕਰ ਜਨ ਬਦਨ ਪਸਾਰਾ,
ਔਰ ਇਹਦੇ ਕੋਲ ਜਿਹੜੀਆਂ ਤੋਪਾਂ ਨੇ ਉਹਨਾਂ ਤੋਪਾਂ ਦੇ ਮੂੰਹ ਏਦਾਂ ਜਾਪਦੇ ਨੇ ਜਿਵੇਂ ਵੱਡੇ ਵੱਡੇ ਮੱਛਾਂ ਤੇ ਤੰਦੂਆਂ ਨੇ ਮੂੰਹ ਪਸਾਰੇ ਹੋਣ।
ਤੋਮਰ ਗਨ ਪੰਨਗ ਆਕਾਰਾ,
ਔਰ ਜਿਹੜੇ ਸੂਰਮਿਆਂ ਦੇ ਹੱਥਾਂ ਵਿੱਚ ਬਰਛੀਆਂ ਨੇ ਉਹ ਏਦਾਂ ਜਾਪਦੀਆਂ ਨੇ ਜਿਵੇਂ ਪੰਨਗ ਹੋਣ, ਸਰਪ ਹੋਣ, ਬਹੁਤ ਭਿਆਨਕ।
ਕਹਾਂ ਲਗੇ ਬਰਨੋ ਬਿਦ ਸਾਰੀ,
ਮਾਂ ਕਵੀ ਜੀ ਕਹਿੰਦੇ ਏਡੀ ਵੱਡੀ ਫੌਜ ਜਾ ਰਹੀ ਹੈ ਵੀ ਮੈਂ ਕਿੱਥੋਂ ਤੱਕ ਵਰਣਨ ਕਰਕੇ ਸੁਣਾਵਾਂ ਕਿ ਇਸ ਫੌਜ ਦੀ ਕਿੱਡੀ ਵੱਡੀ ਤਿਆਰੀ ਆ, ਉਹਨਾਂ ਕੋਲ ਕਿੰਨੇ ਹਥਿਆਰ ਸ਼ਸਤਰ ਹਨ।
ਸਨੇ ਸਨੇ ਚੱਲ ਪੰਥ ਮਜਾਰੀ,
ਏਦਾਂ ਇਹ ਸਹਿਜੇ ਸਹਿਜੇ ਆਗਰੇ ਤੋਂ ਚੰਬਲ ਨਦੀ ਵਾਲੇ ਪਾਸੇ ਨੂੰ ਵਧੇ ਨੇ ਅੱਗੇ ਨੂੰ।
ਚੰਬਲ ਸਲਤਾ ਕੂਲ ਬਿਸਾਲਾ,
ਚੰਬਲ ਨਦੀ ਦਾ ਜਿਹੜਾ ਕੰਢਾ ਹੈ ਕਿਨਾਰਾ ਹੈ ਉੱਥੇ ਪਹੁੰਚ ਗਿਆ ਦਾਰਾ ਸ਼ਕੋ।
ਕਹਾਂ ਪਹੁੰਚ ਡੇਰਾ ਸਭ ਕਾਲਾ,
ਉੱਥੇ ਜਾ ਕੇ ਨੇ ਆਪਣਾ ਡੇਰਾ ਕਰ ਲਿਆ, ਚੰਬਲ ਨਦੀ ਦੇ ਕੰਢੇ ਤੇ ਡੇਰਾ ਪੜਾ ਕਰ ਲਿਆ।
ਨਿਜ ਬਸ ਨਵਕਾ ਕਰ ਤਕਰਾਈ,
ਔਰ ਜਿੰਨੀਆਂ ਕਿਸ਼ਤੀਆਂ ਸੀ ਉੱਥੇ ਆਲੇ ਪਾਰ ਆਰ ਪਾਰ ਜਾਣ ਲਈ ਉਹ ਕਿਸ਼ਤੀਆਂ ਨੇ ਆਪਣੇ ਕਾਬੂ ਚ ਕਰ ਲਈਆਂ। ਔਰੰਗਜ਼ੇਬ ਆਵੇ ਉਹ ਪਾਰਲੇ ਪਾਸੇ ਉਹਨੂੰ ਕਿਸ਼ਤੀਆਂ ਹੀ ਨਾ ਮਿਲਣ ਨਦੀ ਪਾਰ ਕਰਨ ਲਈ। ਦਾਰਾ ਸ਼ਕੋਹ ਨੇ ਆਪਣੇ ਵੱਲੋਂ ਇਹ ਸਕੀਮ ਵਰਤੀ ਵੀ ਉਸ ਇਲਾਕੇ ਦੀਆਂ ਜਿੰਨੀਆਂ ਕਿਸ਼ਤੀਆਂ ਸੀ ਉਹ ਇਹਨੇ ਆਪਣੇ ਕਾਬੂ 'ਚ ਕਰ ਲਈਆਂ ਤਾਂ ਜੋ ਜਦੋਂ ਔਰੰਗਜ਼ੇਬ ਅਤੇ ਮੁਰਾਦ ਬਖਸ਼ ਆਉਣ ਤੇ ਉਹਨਾਂ ਨੂੰ ਕਿਸ਼ਤੀਆਂ ਨਾ ਮਿਲਣ ਉਹ ਨਦੀ ਪਾਰ ਕਰਕੇ ਉਰਲੇ ਪਾਸੇ ਨਾ ਆ ਸਕਣ।
ਪਾਏ ਆਬ ਟਿਗ ਤੁਜਨੀ ਚਾਈ,
ਇੱਦਾਂ ਇਹਨੇ ਚੰਬਲ ਨਦੀ ਦੇ ਕੰਢੇ ਦੇ ਉੱਤੇ ਹੀ ਆਪਣੀ ਸਾਰੀ ਫੌਜ ਦਾ ਪੜਾਅ ਕਰ ਲਿਆ।
ਬੰਦੋਬਸਤ ਸਲਤਾ ਕੋਠਾਨੀ,
ਔਰ ਸਾਰੀ ਨਦੀ ਦਾ ਬੰਦੋਬਸਤ ਕਰ ਲਿਆ ਵੀ ਨਦੀ ਦਾ ਪਾਰ ਕਰਕੇ ਉਹ ਕਿਨਾਰਾ ਇੱਧਰ ਨਾ ਆ ਸਕਣ, ਔਰੰਗਜ਼ੇਬ ਤੇ ਉਹਦੀਆਂ ਫੌਜਾਂ ਉਰਲੇ ਪਾਸੇ ਨਾ ਉਤਰ ਸਕਣ।
ਰੋਕੀ ਇਹਾ ਨਦੀ ਤਿਸ ਜਾਨੀ,
ਔਰ ਇੱਥੇ ਨੇ ਸਾਰੀ ਜਗ੍ਹਾ ਰੋਕ ਲਈ ਕਿਉਂਕਿ ਲਾਂਘਾ ਇਹੀ ਸੀ, ਰਸਤਾ ਇਹੀ ਸੀ ਨਦੀ ਨੂੰ ਪਾਰ ਕਰਨ ਦਾ, ਉਹ ਰਸਤਾ ਇਹਨੇ ਆ ਕੇ ਰੋਕ ਲਿਆ, ਕਿਸ਼ਤੀਆਂ ਇਹਨੇ ਆਪਣੇ ਕਾਬੂ ਚ ਕਰ ਲਈਆਂ।
ਇਮ ਤੈਰੇ ਉਠਾਨ ਤਕਰਾਈ,
ਉੱਥੇ ਇਹਨੇ ਚੌਂਕੀ ਪਾ ਲਈ, ਥਾਣਾ ਬਿਠਾ ਲਿਆ ਔਰ ਪੂਰੀ ਤਕੜਾਈ ਕਰਕੇ ਬਹਿ ਗਿਆ।
ਰੁੱਤ ਗਰੀਮਕ ਕੀ ਬਹੁਤ ਪਤਾਈ,
ਤੇ ਗਰਮੀਆਂ ਦੇ ਦਿਨ ਸਨ, ਬਹੁਤ ਜ਼ਿਆਦਾ ਤਪਸ਼ ਪੈਂਦੀ, ਲੂ ਪੈਂਦੀ ਸੀ।
ਦਸੋਹਾ ਉਮਰਾਵਨ ਕੋਤੇ,
ਔਰ ਇਹਦੇ ਜਿਹੜੇ ਉਮਰਾਵ ਸੀ ਦਾਰਾ ਸ਼ਕੋਹ ਦੇ ਉਹਨਾਂ ਲਈ ਬੜੀ ਔਖੀ ਹੋਈ, ਗਰਮੀਆਂ ਦੇ ਦਿਨ ਸਨ, ਇੱਦਾਂ ਹੀ ਜਿਵੇਂ ਆ ਹੁਣ ਅੱਜ ਕੱਲ ਦੇ ਦਿਨ ਨੇ, ਲੂਆਂ ਚੱਲਦੀਆਂ, ਇਹਨਾਂ ਦਿਨਾਂ ਦੇ ਵਿੱਚ ਜਿਹੜੇ ਇਹਦੇ ਉਮਰਾਵ ਸਨ ਉਹ ਬਹੁਤ ਪਰੇਸ਼ਾਨ ਹੋਏ।
ਰਹਿਤ ਸਰਦ ਖਾਨੇ ਮੈਂ ਜੀ,
ਕਿਉਂਕਿ ਉਹ ਤਾਂ ਹਰਮਾ ਚ ਹਮਾਮਾ ਚ ਠੰਡੀਆਂ ਥਾਵਾਂ ਤੇ ਰਹਿਣਾ ਹਿਲੇ ਸੀ ਇਹਦੇ ਜਿਹੜੇ ਅਫਸਰ ਸੀ, ਹੁਣ ਚੰਬਲ ਨਦੀ ਦੇ ਕੰਢੇ ਤੇ ਬਹੁਤ ਜ਼ਿਆਦਾ ਗਰਮੀ ਦੇ ਵਿੱਚ ਲੂਆਂ ਦੇ ਵਿੱਚ ਉਹ ਬੈਠੇ ਹਨ।
ਦੁਖੀ ਹੋਏ ਬਸ ਚੱਲੇ ਨਾ ਕੋਈ,
ਦੁਖੀ ਬੜੇ ਹੋਏ ਉਮਰਾਵ, ਪਰ ਬਸ ਨਹੀਂ ਸੀ ਚੱਲਦਾ ਉਹਨਾਂ ਦਾ, ਜਿਵੇਂ ਦਾਰਾ ਸ਼ਕੋਹ ਨੇ ਕਿਹਾ ਉਹਨਾਂ ਨੂੰ ਮੰਨਣਾ ਪੈਂਦਾ ਸੀ, ਦੁਖੀ ਬੜੇ ਹੋਏ ਦੇ ਅਫਸਰ, ਪਰ ਉਹਨਾਂ ਦਾ ਕੋਈ ਬਸ ਨਹੀਂ ਸੀ ਚੱਲਦਾ।
ਤੌਰ ਦੇ ਮੈਂ ਈਰਖਤ ਹੋਈ,
ਪਰ ਮਨ ਚ ਈਰਖਾ ਬੜੀ ਹੋਈ, ਉਹ ਮਨੋ ਮਨੋ ਦਾਰਾ ਸ਼ਕੋਹ ਦੇ ਖਿਲਾਫ ਖਿਜੇ ਬੜੇ ਵੀ ਬਿਨਾਂ ਗੱਲ ਤੋਂ ਇੱਥੇ ਲਿਆ ਕੇ ਬਿਠਾ ਦਿੱਤਾ, ਵੀ ਚੰਗੇ ਭਲੇ ਆਗਰੇ ਬੈਠੇ ਸੀ, ਮਹਿਲਾਂ ਦੇ ਵਿੱਚ ਨਿਵਾਸ ਸੀ, ਲਿਆ ਕੇ ਇੱਥੇ ਲੂ ਦੇ ਵਿੱਚ ਰੜੇ ਮੈਦਾਨ ਤੇ ਬਿਠਾ ਦਿੱਤਾ, ਵੀ ਪਾਗਲ ਹੋ ਗਿਆ ਦਾਰਾ ਸ਼ਕੋਹ। ਅੰਦਰੋਂ ਅੰਦਰ ਜਿੰਨੇ ਇਹਦੇ ਵਜ਼ੀਰ ਸੀ ਦਾਰਾ ਸ਼ਕੋਹ ਦੇ ਉਮਰਾਵ ਸਨ, ਉਹ ਇਹਦੇ ਨਾਲ ਦਵੈਸ਼ ਕਰਨ ਲੱਗ ਪਏ, ਈਰਖਾ ਕਰਨ ਲੱਗ ਪਏ।
ਇਮ ਇਨ ਡੇਰਾ ਕੀ ਨਸ ਤੈ ਜਬ,
ਚਲੋ ਇਹਨੇ ਜਿਵੇਂ ਕਿਵੇਂ ਕਰਕੇ ਸਾਰੀ ਫੌਜ ਦਾ ਚੰਬਲ ਨਦੀ ਦੇ ਕੰਢੇ ਤੇ ਡੇਰਾ ਪਵਾ ਦਿੱਤਾ।
ਰਿਓ ਆਗਰੇ ਸ਼ਾਹਜਹਾਂ ਤਬ,
ਔਰ ਸ਼ਾਹਜਹਾਨ ਜਿਹੜਾ ਇਹਦਾ ਪਿਓ ਸੀ ਉਹ ਆਗਰੇ ਸ਼ਹਿਰ ਦੇ ਵਿੱਚ ਕਿਲੇ ਵਿੱਚ ਹੀ ਰਿਹਾ।
ਆਗੇ ਤਿਨਕੋ ਸੁਣੋ ਪ੍ਰਸੰਗ,
ਹੁਣ ਅੱਗੇ ਇਹਨਾਂ ਦਾ ਪ੍ਰਸੰਗ ਸੁਣੋ ਕੀ ਹੋਇਆ ਕੀ ਬੀਤਿਆ।
ਮਿਲਿਓ ਮੁਰਾਦ ਬਖਸ਼ ਨੌਰੰਗ,
ਨੌਰੰਗਾ ਜਿਹੜਾ ਸੀ ਬੜਾ ਚਤਰ ਚਲਾਕ ਸੀ, ਇਹਨੇ ਮੁਰਾਦ ਬਖਸ਼ ਨਾਲ ਜਾ ਕੇ ਸੰਧੀ ਪਾ ਲਈ। ਮੁਰਾਦ ਬਖਸ਼ ਆਪਣੇ ਭਰਾ ਤੋਂ ਜਾ ਕੇ ਕਹਿਣ ਲੱਗਾ, ਵੀਰ ਮੈਂ ਤਾਂ ਤੈਨੂੰ ਪਤਾ ਵੀ ਮੁੱਢ ਤੋਂ ਧਰਮੀ ਆ, ਤੇ ਮੇਰਾ ਮੁੱਢ ਤੋਂ ਸੁਭਾਅ ਹੈ, ਕਿਉਂਕਿ ਵਿਖਾਵਾ ਔਰੰਗਾ ਪਹਿਲਾਂ ਹੀ ਬੜਾ ਕਰ ਲੈਂਦਾ ਸੀ, ਟੋਪੀਆਂ ਬੁਣ ਕੇ ਤੇ ਕੁਰਾਨ ਵਗੈਰਾ ਲਿਖ ਕੇ ਵੇਚ ਕੇ ਤੇ ਆਪਣੀ ਰੋਟੀ ਖਾਂਦਾ ਸੀ। ਕਹਿੰਦਾ ਤੈਨੂੰ ਤਾਂ ਪਤਾ ਹੀ ਹੈ ਵੀਰ ਵੀ ਮੈਂ ਧਰਮੀ ਆ, ਬਸ ਮੈਂ ਚਾਹੁੰਦਾ ਵੀ ਦਾਰਾ ਸ਼ਕੋਹ ਤਖ਼ਤ ਤੇ ਨਾ ਬੈਠੇ, ਤੇ ਮੈਂ ਤੇਰੀ ਮਦਦ ਕਰਾਂਗਾ, ਤੂੰ ਤਖ਼ਤ ਤੇ ਬਹਿ ਜਾਈ ਤੇ ਤੈਨੂੰ ਤਖ਼ਤ ਤੇ ਬਿਠਾ ਕੇ ਮੈਂ ਮੱਕੇ ਟੁਰ ਜਾਣਾ, ਵੀ ਉੱਥੇ ਜਾ ਕੇ ਮੈਂ ਸਾਰੀ ਜ਼ਿੰਦਗੀ ਬਤੀਤ ਕਰਾਂਗਾ। ਮੁਰਾਦ ਬਖਸ਼ ਨੇ ਭਰਾ ਦੀਆਂ ਗੱਲਾਂ ਤੇ ਯਕੀਨ ਕਰ ਲਿਆ। ਔਰੰਗਜ਼ੇਬ ਛਲੀਆ ਬੜਾ ਸੀ, ਕਪਟੀ ਬੜਾ ਸੀ, ਉਹਨੂੰ ਆਪਣੇ ਨਾਲ ਇਹਨੇ ਜੋੜ ਲਿਆ।
ਇੱਕ ਹੋਏ ਕਰ ਤੁਜਨੀ ਪ੍ਰੇਰੀ,
ਇਹ ਦੋਵੇਂ ਭਰਾ ਇਕੱਠੇ ਹੋ ਗਏ ਤੇ ਆਪਣੀ ਫੌਜ ਨੂੰ ਇਹਨਾਂ ਨੇ ਪ੍ਰੇਰਿਆ।
ਲੜਬੇ ਕੀ ਦਿੜ ਸੋਜ ਕਨੇਰੀ,
ਇਹਨਾਂ ਨੇ ਲੜਨ ਦੀ ਜਿੰਨੀ ਸਮੱਗਰੀ ਚਾਹੀਦੀ ਸੀ ਇਕੱਠੀ ਕਰ ਲਈ, ਜਿੰਨੀਆਂ ਤੋਪਾਂ ਬਰੂਦ ਚਾਹੀਦਾ ਸੀ ਲੈ ਲਿਆ।
ਤੋਪ ਤੁਪਕ ਰੈਕਲਾਂ ਜੰਜੈਲ,
ਵੱਡੀਆਂ ਵੱਡੀਆਂ ਤੋਪਾਂ ਰੈਕਲੇ ਜੰਜੈਲਾਂ ਇਕੱਠੀਆਂ ਕਰ ਲਈਆਂ।
ਬ੍ਰਿੰਦ ਜਮੂਰੇ ਤੋਰੇ ਸੈਲ,
ਬਹੁਤ ਸਾਰੇ ਜੰਬੂ ਇਹਨਾਂ ਨੇ ਆਪਣੇ ਨਾਲ ਲੈ ਲਏ।
ਗਜਬਾਜੀ ਆਸੂ ਦੇ ਕਰਕੇ,
ਬਹੁਤ ਸਾਰੇ ਹਾਥੀਆਂ ਨੂੰ ਘੋੜਿਆਂ ਨੂੰ ਚੰਗੀ ਤਰ੍ਹਾਂ ਖੁਰਾਕ ਦੇ ਕੇ ਉਹਨਾਂ ਨੂੰ ਰਜਾ ਕੇ ਲੈ ਕੇ ਟੁਰੇ।
ਸਭ ਯੋਧਾਨ ਤੀਰ ਕੋ ਤਰਕੇ,
ਜਿੰਨੇ ਇਹਨਾਂ ਦੇ ਨਾਲ ਯੋਧੇ ਸੀ ਉਹਨਾਂ ਨੂੰ ਧੀਰਜ ਦਿੱਤਾ, ਹੌਸਲਾ ਦਿੱਤਾ, ਲੜਨ ਲਈ ਪ੍ਰੇਰਨਾ ਕੀਤੀ।
ਸਨੇ ਸਨੇ ਗਮਨਤ ਜਬ ਆਏ,
ਚੱਲ ਕੇ ਉਧਰੋਂ ਦੱਖਣ ਦਿਸ਼ਾ ਤੋਂ ਸਹਿਜੇ ਸਹਿਜੇ ਚੰਬਲ ਨਦੀ ਵਾਲੇ ਪਾਸੇ ਆਏ।
ਸਲਤਾ ਕੀ ਸੁਧ ਕੋ ਸੁਣ ਪਾਏ,
ਜਦੋਂ ਇਹਨਾਂ ਨੂੰ ਚੰਬਲ ਨਦੀ ਦਾ ਪਤਾ ਲੱਗਾ ਵੀ ਉੱਥੇ ਜਿੰਨੀਆਂ ਕਿਸ਼ਤੀਆਂ ਨੇ ਉਹ ਦਾਰਾ ਸ਼ਕੋਹ ਨੇ ਆਪਣੇ ਕਾਬੂ ਕਰ ਲਈਆਂ ਨੇ, ਤੇ ਨਦੀ ਪਾਰ ਕਰਨ ਵਾਸਤੇ ਸਾਨੂੰ ਉੱਥੇ ਕੋਈ ਕਿਸ਼ਤੀ ਨਹੀਂ ਲੱਭਣੀ। ਇਹਨਾਂ ਨੇ ਜਦੋਂ ਇਹ ਸਾਰੀ ਵਾਰਤਾਲਾਪ ਪਤਾ ਕਰ ਲਈ, ਜਸੂਸ ਭੇਜ ਕੇ
ਫਿਕਰਮੰਦ ਬਹੁਤੇ ਰੋਏ ਰਹੇ,
ਇਹ ਬੜੇ ਫਿਕਰਮੰਦ ਹੋਏ ਵੀ ਜੇ ਕਿਸ਼ਤੀਆਂ ਨਾ ਲੱਭੀਆਂ ਤੇ ਨਦੀ ਕਿਵੇਂ ਪਾਰ ਕਰਾਂਗੇ, ਚੰਬਲ ਨਦੀ ਬੜੀ ਭਰ ਕੇ ਵਗਦੀ ਹੈ, ਉਹਨੂੰ ਕਿਵੇਂ ਪਾਰ ਕਰਾਂਗੇ।
ਉਤਰਨ ਘਾਟ ਕਹੂ ਨੈ ਲਹੇ,
ਇਹਨਾਂ ਨੂੰ ਕੋਈ ਘਾਟ ਨੀ ਲੱਭਾ, ਜਿੰਨੇ ਘਾਟ ਸੀ ਲੰਘਣ ਵਾਲੇ ਉਹਦੇ ਤੇ ਦਾਰਾ ਸ਼ਿਕੋਹ ਨੇ ਕਬਜ਼ਾ ਕਰ ਲਿਆ ਸੀ, ਕਿਸ਼ਤੀਆਂ ਆਪਣੇ ਕਬਜ਼ੇ ਚ ਕਰ ਲਈਆਂ ਸਨ।
ਅਨਕ ਯਤਨ ਠਾਨਤ ਮਨ ਮਾਏ,
ਔਰੰਗਜ਼ੇਬ ਤੇ ਮੁਰਾਦ ਬਖਸ਼ ਨੇ ਬੜੇ ਯਤਨ ਕੀਤੇ ਵੀ ਕਿਸੇ ਤਰੀਕੇ ਇਸ ਚੰਬਲ ਨਦੀ ਨੂੰ ਪਾਰ ਕਰੀਏ।
ਉਤਰਨ ਸਲਤਾ ਭਾਵਤ ਨਾਏ,
ਪਰ ਇਹਨਾਂ ਨੂੰ ਪਾਰ ਨਦੀ ਕਰਨ ਲਈ ਕੋਈ ਰਾਹ ਨਾ ਲੱਭੇ। ਬੜਾ ਇਹਨਾਂ ਨੇ ਕਈ ਦਿਨ ਯਤਨ ਕੀਤੇ ਵੀ ਕਿਸੇ ਤਰੀਕੇ ਨਦੀ ਨੂੰ ਪਾਰ ਕਰੀਏ, ਪਰ ਨਦੀ ਬਹੁਤ ਡੂੰਘੀ ਸੀ, ਪਾਣੀ ਬੜਾ ਭਰ ਕੇ ਚੱਲਦਾ ਸੀ।
ਬਸਨਹਾਰ ਤੈ ਗ੍ਰਾਮ ਜੁਨੇਰੇ,
ਜੇ ਕਿਤੇ ਵਿੱਚ ਹਾਥੀ ਘੋੜੇ ਪਾਉਂਦੇ ਤੇ ਹਾਥੀ ਵੀ ਰੁੜ ਜਾਂਦੇ, ਇੰਨਾ ਤੇਜ਼ ਪਾਣੀ ਸੀ। ਤੋ ਇਹਨਾਂ ਨੇ ਫਿਰ ਉੱਥੇ ਜਿਹੜੇ ਨੇੜੇ ਤੇੜੇ ਦੇ ਪਿੰਡ ਸੀ, ਪਿੰਡਾਂ ਵਾਲਿਆਂ ਨੂੰ ਸਿਆਣੇ ਜਿਹੜੇ ਲੋਕ ਸੀ ਉਹਨਾਂ ਨੂੰ ਸੱਦਿਆ, ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਪੁੱਛ ਗਿੱਛ ਕੀਤੀ।
ਕਰੇ ਹਕਾਰਨ ਸੁਮਤ ਜਿਹੇਰੇ,
ਜਿਹੜੇ ਚੰਗੇ ਚੰਗੇ ਸਿਆਣੇ ਲੋਕ ਸੀ, ਪੁਰਾਣੇ ਬਜ਼ੁਰਗ, ਉਹਨਾਂ ਨੂੰ ਬੁਲਾ ਕੇ ਮੁਰਾਦ ਬਖਸ਼ ਤੇ ਔਰੰਗਜ਼ੇਬ ਪੁੱਛਦਾ,
300 ਬੂਜਨ ਕੀਨ ਸਰਾਹੂ,
ਉਹਨਾਂ ਨੂੰ ਪੁੱਛਿਆ ਵੀ ਤੁਸੀਂ ਦੱਸੋ ਵੀ ਜੇ ਕਿਸ਼ਤੀਆਂ ਨਾ ਹੋਣ ਤੇ ਨਦੀ ਕਿਵੇਂ ਪਾਰ ਕਰੀਏ, ਵੀ ਜਿਹੜੇ ਮੇਨ ਘਾਟੇ ਨੇ ਉਹਦਾ ਰਾਹ ਜਿਹੜੇ ਨੇ ਉਹ ਰੋਕੇ ਹੋਏ ਨੇ, ਪੱਤਣ ਰੋਕੇ ਹੋਏ ਨੇ, ਕਿ ਤੁਸੀਂ ਇਸ ਇਲਾਕੇ ਦੇ ਰਹਿਣ ਵਾਲੇ ਹੋ, ਤੁਸੀਂ ਦੱਸੋ ਵੀ ਜੇ ਕਿਸ਼ਤੀਆਂ ਨਹੀਂ ਹੁੰਦੀਆਂ ਤੇ ਤੁਸੀਂ ਕਿੱਥੋਂ ਲੰਘਦੇ ਹੋ, ਤੁਸੀਂ ਕਿਹੜਾ ਰਾਹ ਲੈਂਦੇ ਹੋ।
ਬਖਸ਼ਿਓ ਦਰਬ ਅਧਿਕ ਨਰ ਨਾਉ,
ਇਹਨਾਂ ਨੇ ਪੈਸੇ ਵੀ ਦੇ ਦਿੱਤੇ, ਉਹਨਾਂ ਲੋਕਾਂ ਨੂੰ ਲਾਲਚ ਦੇ ਦਿੱਤਾ ਵੀ ਇਹ ਲਾਲਚ ਬਸ ਹੋ ਕੇ ਸਾਨੂੰ ਰਸਤਾ ਦੱਸ ਦੇਣਾ।
ਤਿਨੋ ਖੋਜ ਕੇ ਆਨ ਜਨਾਇਵ,
ਉਹਨਾਂ ਨੇ ਫਿਰ ਜਿਹੜੇ ਭੇਤੀ ਸੀ ਉਸ ਇਲਾਕੇ ਦੇ ਚੰਬਲ ਨਦੀ ਦੇ, ਉਹਨਾਂ ਨੇ ਫਿਰ ਰਾਹ ਦੱਸਿਆ ਇਹਨਾਂ ਨੂੰ, ਉਹਨਾਂ ਨੇ ਫਿਰ ਇਹਨਾਂ ਨੂੰ ਦੱਸ ਪਾਈ।
20 ਕੋਸ ਇਸ ਤੇ ਮਗ ਪਾਇਵ,
ਕਹਿਣ ਲੱਗੇ ਵੀ ਇੱਥੋਂ 20 ਕੋਹ ਤੁਸੀਂ ਪਿੱਛੇ ਨੂੰ ਚਲੇ ਜਾਓ ਨਦੀ ਦੇ ਨਾਲ ਨਾਲ, ਤੇ ਉੱਥੇ ਤੁਹਾਨੂੰ ਰਸਤਾ ਮਿਲੇਗਾ ਨਦੀ ਪਾਰ ਕਰਨ ਲਈ।
ਬਿਨ ਤਰਨੀ ਤੁਮ ਚੜੇ ਚੜਾਏ,
ਉੱਥੇ ਤੁਹਾਨੂੰ ਕਿਸ਼ਤੀਆਂ ਦੀ ਲੋੜ ਨਹੀਂ ਪੈਣੀ, ਬੇੜੇ ਬੇੜੀਆਂ ਦੀ ਲੋੜ ਨਹੀਂ ਪੈਣੀ, ਕਿਉਂਕਿ ਉੱਥੇ ਗੋਡੇ ਗੋਡੇ ਪਾਣੀ ਆ ਨਦੀ ਚ, ਇੱਥੇ ਡੂੰਘਾ ਹਾਥੀ ਵੀ ਡੁੱਬ ਸਕਦੇ ਆ, ਪਰ ਇੱਥੋਂ ਜੇ 20 ਕੋਹ ਪਿੱਛੇ ਨੂੰ ਚਲੇ ਜਾਓ ਉੱਥੇ ਤੁਹਾਨੂੰ ਕਿਸ਼ਤੀਆਂ ਨਹੀਂ ਚਾਹੀਦੀਆਂ ਤਰਨ ਨੂੰ, ਤੁਸੀਂ ਘੋੜਿਆਂ ਤੇ ਚੜੇ ਚੜਾਏ, ਹਾਥੀਆਂ ਤੇ ਚੜੇ ਚੜਾਏ ਨਦੀ ਪਾਰ ਕਰ ਸਕਦੇ ਹੋ।
ਉਹ ਪਾਰ ਨਹੀਂ ਬਿਲ ਮਾਏ,
ਬਿਨਾਂ ਦੇਰੀ ਤੋਂ ਪਾਰ ਕਰ ਜਾਓਗੇ, ਤੁਹਾਨੂੰ ਦੇਰੀ ਨਹੀਂ ਲੱਗੇਗੀ, ਬਸ ਫਰਕ ਇੰਨਾ ਵੀ 20 ਕੋਹ ਤੁਹਾਨੂੰ ਪਿੱਛੇ ਨੂੰ ਜਾਣਾ ਪੈਣਾ ਨਦੀ ਦੇ ਨਾਲ ਨਾਲ ਜਿੱਧਰੋਂ ਇਹ ਚੱਲ ਕੇ ਆਉਂਦੀ ਹੈ।
ਸੁਨ ਹਰ ਕੇ ਉਹ ਨੌਰੰਗਾ ਚੜ ਪਰੇ,
ਔਰੰਗਜ਼ੇਬ ਤੇ ਮੁਰਾਦ ਬਖਸ਼ ਬੜੇ ਖੁਸ਼ ਹੋਏ, ਇਹ ਚੜ ਕੇ ਚੱਲ ਪਏ ਉਸੇ ਪਾਸੇ ਨੂੰ।
ਤਹਾਂ ਨਦੀ ਕੋ ਜਾਏ ਉਤਰੇ,
ਜਦੋਂ ਇਹਨਾਂ ਨੇ ਜਾ ਕੇ ਨਦੀ ਵੇਖੀ, ਵਾਕਈ ਉੱਥੇ ਪਾਣੀ ਗੋਡੇ ਗੋਡੇ ਸੀ, ਉਥੋਂ ਇਹਨਾਂ ਨੇ ਨਦੀ ਪਾਰ ਕਰਨ ਦਾ ਫੈਸਲਾ ਕੀਤਾ।
ਸੈਨਾ ਸਭ ਸੁਖੈਨ ਉਤਰਾ,
ਔਰ ਸਾਰੀ ਸੈਨਾ ਦੇ ਸਮੇਤ ਚੰਬਲ ਨਦੀ ਪਾਰ ਕਰਕੇ ਇਧਰਲੇ ਬੰਨੇ ਆਗਰੇ ਵਾਲੇ ਪਾਸੇ ਨੂੰ ਆ ਗਏ।
ਤੋਪਰ ਕਲਾਂ ਲੀਨ ਲੰਘਾਈ,
ਜਿੰਨੀਆਂ ਤੋਪਾਂ ਰੈਕਲੇ ਜੰਜੈਲਾਂ ਸੀ ਉਹ ਵੀ ਇਹਨਾਂ ਨੇ ਨਾਲ ਲੈ ਆਂਦੀਆਂ।
ਆਏ ਉਰਾਰ ਸਿਵਰ ਕੋ ਕਾਲਾ,
ਨਦੀ ਦੇ ਉਰਲੇ ਪਾਸੇ ਜਿੱਧਰ ਦਾਰਾ ਸ਼ਿਕੋਹ ਉਤਰਿਆ ਸੀ ਉਸੇ ਪਾਸੇ ਇਹਨਾਂ ਨੇ ਵੀ ਡੇਰਾ ਕਰ ਲਿਆ।
ਦਿਨ ਰਹੇ ਸੁਚੇਤ ਬਿਸਾਲਾ,
ਰਾਤ ਦਿਨ ਇਹਨਾਂ ਨੇ ਸੁਚੇਤੀ ਰੱਖੀ, ਸਾਵਧਾਨੀ ਰੱਖੀ ਕਿ ਕਿਤੇ ਦਾਰਾ ਸ਼ਿਕੋਹ ਹਮਲਾ ਨਾ ਕਰ ਦੇਵੇ।
ਦਾਰਾ ਸ਼ਿਕੋਹ ਜਬੇ ਸੁਧ ਪਾਈ,
ਇਧਰ ਦਾਰਾ ਸ਼ਿਕੋਹ ਨੂੰ ਪਤਾ ਲੱਗਾ ਵੀ ਔਰੰਗਜ਼ੇਬ ਤੇ ਮੁਰਾਦ ਬਖਸ਼ ਨਦੀ ਪਾਰ ਕਰਕੇ ਇਧਰਲੇ ਪਾਸੇ ਆ ਗਏ ਹਨ।
ਬੈਠੇ ਉਰੇ ਉਹ ਬਹੁਤ ਬਿਸਮਾਈ,
ਬੜਾ ਹੈਰਾਨ ਹੋਇਆ ਵੀ ਮੈਂ ਤਾਂ ਇਹ ਗੱਲ ਸੋਚੀ ਨਹੀਂ, ਜੇ ਮੈਨੂੰ ਪਤਾ ਹੁੰਦਾ ਵੀ ਉੱਥੋਂ ਉਹਨਾਂ ਨੇ ਆਉਣਾ ਮੈਂ ਉੱਧਰ ਵੀ ਰਸਤਾ ਰੋਕ ਲੈਂਦਾ। ਬੜਾ ਹੈਰਾਨ ਹੋਇਆ ਵੀ ਇਹ ਕਿਵੇਂ ਇਧਰਲੇ ਪਾਸੇ ਆ ਗਏ।
ਸਭ ਉਮਰਾਵਸ ਪੀਪ ਹਕਾਰੇ,
ਉਸੇ ਵੇਲੇ ਦਾਰਾ ਸ਼ਿਕੋਹ ਨੇ ਆਪਣੇ ਜਿੰਨੇ ਉਮਰਾਵ ਅਹਿਲਕਾਰ ਸੀ ਉਹਨਾਂ ਨੂੰ ਆਪਣੇ ਕੋਲ ਸੱਦ ਲਿਆ।
ਲੜਨ ਇਤ ਮਸਲਤ ਕੋ ਤਾਰੇ,
ਇਹਨੇ ਲੜਨ ਵਾਸਤੇ ਪੂਰੀ ਤਿਆਰੀ ਕਰ ਲਈ, ਉਹਨਾਂ ਦੇ ਨਾਲ ਸਲਾਹ ਕੀਤੀ।
ਭਾਈ ਪੋਰ ਕਰ ਕੂਚ ਨਗਾਰਾ,
ਅਗਲੇ ਦਿਨ ਹੀ ਸਵੇਰੇ ਜਦੋਂ ਦਿਨ ਚੜਿਆ ਇਹਨਾਂ ਨੇ ਕੂਚ ਦਾ ਨਗਾਰਾ ਵਜਾਇਆ,
ਚੜਿਓ ਬਜਾਏ ਬੰਬ ਬਲ ਪਾਰਾ,
ਔਰ ਬੜੇ ਬਲ ਦੇ ਨਾਲ ਨਗਾਰੇ ਤੇ ਚੋਭਾ ਲਾ ਕੇ ਦਾਰਾ ਸ਼ਕੋਹ ਨੇ ਚੜਾਈ ਕੀਤੀ।
ਤੁਰੰਗ ਬਾਇਨੀ ਪੈਦਲ ਸਾਰੀ,
ਬਹੁਤ ਸਾਰੇ ਘੋੜ ਸਵਾਰ ਪੈਦਲ ਹਾਥੀ ਵਾਲੇ ਰਥਾਂ ਵਾਲੇ ਸੂਰਮੇ ਸਭ ਇਹਨੇ ਨਾਲ ਲੈ ਲਏ।
ਤੋਪ ਤੁਕ ਪੱਕੀ ਕਰ ਬਹੁ ਤਿਆਰੀ,
ਬੰਦੂਕਾਂ ਤੇ ਤੋਪਾਂ ਦੀ ਵੀ ਤਿਆਰੀ ਕਰ ਲਈ, ਨਾਲ ਭਰ ਕੇ ਲੈ ਤੁਰੇ।
ਦਲ ਮੁਕਾਬਲੇ ਦੋਨੋ ਹੋਏ,
ਉਧਰੋਂ ਮੁਰਾਦ ਬਖਸ਼ ਤੇ ਔਰੰਗਜ਼ੇਬ ਨੇ ਵੀ ਅੱਗੋਂ ਤਿਆਰੀ ਕਰ ਲਈ। ਦੋਹਾਂ ਪਾਸਿਆਂ ਦੇ ਦਲ ਆਹਮੋ ਸਾਹਮਣੇ ਹੋਏ, ਲੜਾਈ ਸ਼ੁਰੂ ਹੋਣ ਲੱਗੀ।
ਪਾਂਦੇ ਪੰਗਤ ਬਿਤਰ ਖਰੋਏ,
ਔਰ ਸਾਹਮਣੇ ਲੈਣਾ ਲਾ ਕੇ ਕਤਾਰਾਂ ਲਾ ਕੇ ਖਿਲਰ ਕੇ ਖਲੋ ਗਏ।
ਰਚੀ ਜਮੂਰਨ ਕੀ ਬਹੁ ਸੈਨਾ,
ਇਹਨਾਂ ਨੇ ਜਿਹੜੇ ਜਮੂਰ ਸਨ ਛੋਟੀਆਂ ਤੋਪਾਂ ਪਹਿਲਾਂ ਉਹ ਚਲਾਈਆਂ।
ਸ਼ਸਤਰ ਹਤਨ ਹਿਤ ਸ਼ਤਰਨ ਸੈਨਾ,
ਤੇ ਸ਼ਸਤਰ ਚਲਾਉਣ ਲਈ ਬਹੁਤ ਸਾਰੇ ਹਥਿਆਰ ਇਹਨਾਂ ਦੇ ਕੋਲ ਹਨ।
ਕਈ ਹਜ਼ਾਰ ਤੋਪ ਕਰ ਖਰੀ,
ਹਜ਼ਾਰਾਂ ਦੀ ਗਿਣਤੀ ਚ ਤਾਂ ਤੋਪਾਂ ਹੀ ਲੈਣ ਚ ਖੜੀਆਂ ਕੀਤੀਆਂ ਹੋਈਆਂ ਨੇ।
ਛੋਟੀ ਬੜੀ ਬਰੋਬਰ ਕਰ,
ਛੋਟੀਆਂ ਵੱਡੀਆਂ ਜੰਜੈਲਾਂ ਬਰਾਬਰ ਕਰਕੇ ਖੜੀਆਂ ਕੀਤੀਆਂ ਹਨ।
ਹਾਥੀਆਂ ਕੇ ਹੋਦਨ ਪਰ ਰਾਏ,
ਕਈ ਤੋਪਾਂ ਹਾਥੀਆਂ ਦੇ ਹੋਦਿਆਂ ਤੇ ਰੱਖੀਆਂ ਤੇ ਰਾਜੇ ਉਹਨਾਂ ਹਾਥੀਆਂ ਦੇ ਹੋਦਿਆਂ ਚ ਬੈਠੇ ਹਨ।
ਸਾਡੇ ਹੋਏ ਚੜੇ ਉਮਰਾਏ,
ਬੜੀ ਮਜ਼ਬੂਤੀ ਨਾਲ ਉਮਰਾਵਾਂ ਨੇ ਚੜਾਈ ਕੀਤੀ ਹੈ।
ਤੇਜ ਤੁਰੰਗ ਤੁਰਾਏ ਤਾਜੀ,
ਔਰ ਬੜੀ ਤੇਜ਼ੀ ਨਾਲ ਆਪਣਿਆਂ ਘੋੜਿਆਂ ਨੂੰ ਤੇਜ਼ ਕਰਕੇ ਅੱਗੇ ਵਧੇ ਨੇ ਯੋਧੇ।
ਫਾਂਦਤ ਮਨੋ ਪਾਈ ਨਟਬਾਜ਼ੀ,
ਏਦਾਂ ਇੱਕ ਦੂਜੇ ਤੇ ਹਮਲਾ ਕਰਨ ਲਈ ਵਧਦੇ ਮਾਨੋ ਜਿਵੇਂ ਘੋੜੇ ਬਾਜ਼ੀਆਂ ਪਾਉਂਦੇ ਹੋਣ, ਨਟਬਾਜ਼ੀਆਂ ਪਾਉਂਦੇ ਹੋਣ।
ਪੈਦਲ ਦਿੜਪਿਕ ਤਰਾਸ ਗਨੀਮ,
ਜਿਹੜੇ ਪੈਦਲ ਸੂਰਮੇ ਸੀ ਉਹ ਵੀ ਵਧੇ, ਪਰ ਜਿਹੜੇ ਮਨ ਚ ਕਾਇਰ ਸਨ ਉਹ ਡਰਦੇ ਭੈ ਭੀਤ ਹੁੰਦੇ ਨੇ।
ਜੇ ਨੌਕਰ ਪੁਸ਼ਤੀਨ ਕਦੀਮ,
ਔਰ ਕਈ ਨੌਕਰ ਪੁਸ਼ਤੀਨੀ, ਪੁਸ਼ਤੀਨ ਦਾ ਮਤਲਬ ਹੁੰਦਾ ਵੀ ਪੁਸ਼ਤ ਦਰ ਪੁਸ਼ਤ ਨੌਕਰ, ਜਿਨ੍ਹਾਂ ਦੇ ਪਿਓ ਦਾਦੇ ਪੜਦਾਦੇ ਵੀ ਨੌਕਰ ਰਹੇ, ਉਹਨਾਂ ਵਿੱਚ ਪੂਰੀ ਸੂਰਮਤ ਆਈ ਹੈ।
ਨਿਜ ਨਿਜ ਮਿਸਲ ਸਕੀਲ ਕਠੋਰ,
ਆਪੋ ਆਪਣੀਆਂ ਮਿਸਲਾਂ ਤੇ ਜਥਿਆਂ ਨੂੰ ਲੈ ਕੇ ਬੜੀ ਮਜ਼ਬੂਤੀ ਨਾਲ ਜਰਨੈਲ ਵਧਣ ਲੱਗੇ।
ਗੈ ਗੈ ਸ਼ਸਤਰ ਕਰੇ ਰਨ ਰੂ,
ਫੜ ਫੜ ਕੇ ਸ਼ਸਤਰ ਜੰਗ ਦੇ ਮੈਦਾਨ ਚ ਵੱਧ ਕੇ ਲੜਦੇ ਹਨ।
ਦੁੰਦ ਪਟੋਲ ਪਣਵ ਸਮੁਦਾਏ,
ਨਗਾਰੇ ਢੋਲ ਰਣ ਸਿੰਘੇ ਜੰਗ ਦੇ ਮੈਦਾਨ ਵਿੱਚ ਵੱਜਦੇ ਹਨ।
ਪੂਰੇ ਉਹ ਸ਼ਬਦ ਗਗਨ ਗਰ ਜਾਏ,
ਜਦੋਂ ਨਰ ਸਿੰਘਿਆਂ ਚ ਫੂੰਕਾਂ ਮਾਰੀਆਂ ਆਕਾਸ਼ ਗੂੰਜਿਆ।
ਇਸੀ ਰੀਤ ਨੌਰੰਗਾ ਬੜ ਮਾਨੀ,
ਇਸੇ ਰੀਤੀ ਨਾਲ ਨੌਰੰਗਾ ਉਧਰੋਂ ਬੜਾ ਮਾਨੀ ਹੰਕਾਰਿਆ ਹੋਇਆ ਵਧਿਆ।
ਦਿੜ ਰਚਨਾ ਤੁਜਨੀ ਸਭ ਠਾਨੀ,
ਉਹਨੇ ਵੀ ਆਪਣੀ ਸਾਰੀ ਸੈਨਾ ਬੜੀ ਪਰਪੱਕ ਕੀਤੀ ਤੇ ਅੱਗੇ ਵਧਿਆ ਹੈ।
ਉਮਰਾਵਨ ਕੋ ਕਰ ਕਰ ਗਾਡੇ,
ਆਪਣੇ ਅਫਸਰਾਂ ਨੂੰ ਆਪਣੇ ਅਹਿਲਕਾਰਾਂ ਨੂੰ ਪੂਰਾ ਮਜ਼ਬੂਤੀ ਨਾਲ ਪੱਕਾ ਕਰ ਕਰਕੇ ਵਧਦਾ ਹੈ।
ਸੈਨਾ ਸਹਿਤ ਜਮੂਰੇ ਠਾਡੇ,
ਔਰ ਇਹਦੀ ਜਿੰਨੀ ਸੈਨਾ ਹੈ, ਸੈਨਾ ਦੇ ਕੋਲ ਅੱਗੇ ਜਿੰਨੇ ਜਮੂਰ ਨੇ ਲੜਨ ਵਾਸਤੇ,
ਲੜਨ ਲੱਗੇ ਦੋਨੋਂ ਦਲ ਐਸੇ
ਲੈ ਕੇ ਅੱਗੋਂ ਲੜਨ ਲੱਗੇ, ਤਾਂ ਦੋਹਾਂ ਦਲਾਂ ਵੱਲੋਂ ਪਹਿਲਾਂ ਤੋਪਾਂ ਤੇ ਤੋਪਾਂ ਦੀਆਂ ਗੋਲੇ ਗੋਲੀਆਂ ਦਾਗੇ ਗਏ।
ਗਰਜਤ ਭਰੇ ਮਹਾ ਕੰਨ ਜੈਸੇ,
ਜਦੋਂ ਤੋਪਾਂ ਚੱਲੀਆਂ ਬੰਦੂਕਾਂ ਚੱਲੀਆਂ ਆਕਾਸ਼ ਗਰਜਿਆ, ਇਉਂ ਆਵਾਜ਼ ਆਉਂਦੀ ਹੈ ਜਿਵੇਂ ਬੱਦਲ ਗਰਜਦੇ ਹੋਣ।
ਗੋਰੀ ਅਰ ਗੋਰਨ ਕੀ ਮਾਰ,
ਬਹੁਤ ਸਾਰੀਆਂ ਗੋਲੀਆਂ ਤੇ ਗੋਲਿਆਂ ਦੀ ਮਾਰ ਮਚਣ ਲੱਗੀ, ਦੋਹਾਂ ਦਲਾਂ ਦਾ ਭੇੜ ਹੋਇਆ।
ਬਰਖਾ ਕਟਕਾ ਕੀ ਇੱਕ ਸਾਰ,
ਏਦਾਂ ਜਾਪਦਾ ਜਿਵੇਂ ਮੀਂਹ ਪੈਣ ਲੱਗ ਪਿਆ ਗੋਲੀਆਂ ਤੇ ਗੋਲਿਆਂ ਦਾ।
ਆਤਿਸ਼ ਅਰ ਬਰੂਦ ਕੋ ਮੇਲ,
ਕਹਿੰਦੇ ਅੱਗ ਤੇ ਬਰੂਦ ਦਾ ਮੇਲ ਹੋ ਰਿਹਾ ਹੈ।
ਧੂਮ ਤਾਰ ਪਰਸਤ ਨਭ ਗੈਲ,
ਆਕਾਸ਼ ਵਿੱਚ ਧੂੰਆਂ ਹੀ ਧੂੰਆਂ ਨਜ਼ਰ ਆਉਂਦਾ ਹੈ।
ਮਨੋ ਕਟਾ ਬੜ ਸ਼ੋਰੇ ਉਠਾਵੇ,
ਏਦਾਂ ਜਾਪਦਾ ਵੀ ਉਹ ਧੂਏ ਦੀਆਂ ਕਾਲੇ ਰੰਗ ਦੀਆਂ ਕਟਾਵਾਂ ਬੱਦਲਾਂ ਦੀਆਂ ਆਕਾਸ਼ ਵਿੱਚ ਛਾਈਆਂ ਹੋਈਆਂ ਨੇ।
ਜੈ ਕੈ ਅਵਨੀ ਗਗਨ ਕੁਛਾਵੇ,
ਕਿੱਧਰ ਕਿੱਧਰ ਵੇਖੋ ਆਕਾਸ਼ ਮੰਡਲ ਭਰਿਆ ਹੀ ਨਜ਼ਰ ਆਉਂਦਾ ਹੈ ਧੂਏ ਨਾਲ।
ਤੋਪ ਤੁਫੰਗ ਮਹਾ ਕਰ ਕੰਤੀ,
ਤੋਪਾਂ ਬੰਦੂਕਾਂ ਜਿਹੜੀਆਂ ਨੇ ਕੜਕਦੀਆਂ ਹਨ, ਕੜਾਕ ਦੇ ਕੇ ਉਹਨਾਂ ਦੀ ਆਵਾਜ਼ ਆਉਂਦੀ ਹੈ।
ਬਾਰ ਬਾਰ ਜਨ ਗਾਜ ਗਿਰੰਤੀ,
ਕਹਿੰਦੇ ਏਦਾਂ ਜਾਪਦਾ ਜਿਵੇਂ ਬਿਜਲੀ ਗਰਜਦੀ ਹੋਵੇ ਬਾਰ ਬਾਰ।
ਧੌਂਸੇ ਤੁੰਕਾਰਤ ਚੋਂ ਓਰੀ,
ਚਾਰੇ ਪਾਸੇ ਨਗਾਰਿਆਂ ਦੀ ਆਵਾਜ਼ ਸੁਣਾਈ ਦਿੰਦੀ ਹੈ।
ਜਨ ਕਤ ਗਰਜੇ ਘੁਮਟਤ ਕੋਰੀ।
ਜਦੋਂ ਨਗਾਰੇ ਵੱਜਦੇ ਨੇ ਏਦਾਂ ਜਾਪਦਾ ਜਿਵੇਂ ਬੱਦਲਾਂ ਦੀ ਗੜਗੜਾਹਟ ਹੋਵੇ।
ਸੁਪੱਟ ਗਿਰੇ ਕਾਇਲ ਤਰਪਨ,
ਬਹੁਤ ਸਾਰੇ ਸੂਰਮੇ ਕਾਇਲ ਹੋ ਕੇ ਜ਼ਖਮੀ ਹੋ ਕੇ ਮਰ ਕੇ ਡਿੱਗਣ ਲੱਗੇ।
ਰੋਣਤ ਬੰਮ ਤੇ ਕਿਤਕ ਮਰਨ ਤੇ,
ਕਈਆਂ ਦੇ ਸਰੀਰਾਂ ਚ ਖੂਨ ਭਕ ਭਕ ਕਰਕੇ ਵਗਦਾ ਤੇ ਡਿੱਗਦੇ ਹਨ, ਹਾਏ ਕਹਿ ਕੇ ਤੜਫਦੇ ਨੇ।
ਗੋਰੇ ਲਗੇ ਉਡੇ ਨਰਬਾਜ਼ੀ,
ਜਿਨ੍ਹਾਂ ਨੂੰ ਗੋਲਾ ਵੱਜਦਾ ਘੋੜਿਆਂ ਸਮੇਤ ਸੂਰਮੇ ਉੱਡ ਜਾਂਦੇ ਹਨ।
ਦੋਵੇਂ ਦਿਸ਼ੇ ਪਰੇ ਸੈਨ ਨੇ ਪਾਜੀ,
ਜਿਹਨੂੰ ਜਾ ਕੇ ਗੋਲਾ ਵੱਜਦਾ ਗੋਲੀ ਵੱਜਦੀ ਤੂੰਬੇ ਵਾਂਗੂ ਉੱਡ ਜਾਂਦੇ ਨੇ ਵੱਡੇ ਵੱਡੇ ਯੋਧੇ ਤੇ ਸੂਰਮੇ।
ਗੁਲਕਾਂ ਲਾ ਕੇ ਫੂਟੇ ਅੰਗਾ,
ਜਿਹੜੇ ਕਿਸੇ ਹਾਥੀ ਨੂੰ ਵੱਜਦਾ ਗੋਲਾ ਉਹਦੇ ਅੰਗ ਫੁੱਟ ਜਾਂਦੇ, ਕਿਸੇ ਸੂਰਮੇ ਨੂੰ ਵੱਜਦੇ ਉਹਦੇ ਅੰਗ ਫੁੱਟ ਜਾਂਦੇ ਨੇ।
ਟੂਟੇ ਅਸਤੀ ਸ਼੍ਰੋਣ ਤਰੰਗਾ,
ਹੱਡ ਟੁੱਟ ਜਾਂਦੇ ਨੇ ਤੇ ਸਰੀਰ ਚ ਲਹੂ ਦੀਆਂ ਤਤੀਰੀਆਂ ਵਗਦੀਆਂ ਨੇ।
ਤੋਪ ਤੁਪਕ ਆਦਿਕ ਗਰਜੰਤ,
ਤੋਪਾਂ ਬੰਦੂਕਾਂ ਬਹੁਤ ਗਰਜ ਰਹੀਆਂ ਹਨ।
ਮਾਰ ਮਾਰ ਜਨ ਸੁਪੱਟ ਭਜੰਤ,
ਸੂਰਮੇ ਮੂੰਹ ਮਾਰ ਲੋ ਦੀ ਆਵਾਜ਼ ਸੁਣਾਈ ਦਿੰਦੀ ਹੈ, ਚਾਰੇ ਪਾਸੇ ਇਹੀ ਆਵਾਜ਼ ਹੈ।
ਕਰਤ ਹਿਰੇਖਾ ਬਾਜੀ ਕਨੇ,
ਉਧਰ ਘੋੜੇ ਹਿਣਕਦੇ ਨੇ ਬੜੀ ਉੱਚੀ ਆਵਾਜ਼ ਵਿਚ।
ਗਜ ਚਿੰਗਾਰਤ ਤ੍ਰਾਸਨ ਸਨੇ,
ਹਾਥੀ ਡਰ ਦੇ ਨਾਲ ਚੰਘਾੜਦੇ ਹਨ। ਬੜਾ ਖਤਰਨਾਕ ਜਿਹਾ ਭਿਆਨਕ ਜਿਹਾ ਮਾਹੌਲ ਬਣਿਆ ਹੋਇਆ ਰਣ ਭੂਮੀ ਦਾ।
ਆਮਿਕ ਸ਼੍ਰੋਣਤ ਕਰਦਮ ਹੋਆ,
ਜੰਗ ਦੇ ਮੈਦਾਨ ਵਿਚ ਖੂਨ ਤੇ ਮਾਸ ਦਾ ਮਿਝ ਬਣ ਗਿਆ, ਗਾਰਾ ਬਣ ਗਿਆ ਹੈ।
ਪਰੇ ਮ੍ਰਿਤਕ ਪੀਖਨ ਥਲ ਜੋਆ,
ਮ੍ਰਿਤਕ ਪਏ ਰਣ ਭੂਮੀ ਚ ਬੜੇ ਭਿਆਨਕ ਤੇ ਵਿਕਰਾਲ ਨਜ਼ਰ ਆਉਂਦੇ, ਅੱਖਾਂ ਤੱਡੀਆਂ ਹੋਈਆਂ, ਕਿਸੇ ਦੇ ਮੂੰਹ ਚ ਗੋਲੀ ਵੱਜੀ ਤੇ ਮੂੰਹ ਫਟਿਆ ਹੋਇਆ, ਕਿਸੇ ਦੇ ਡੇਲੇ ਬਾਹਰ ਨੂੰ ਨਿਕਲੇ ਹੋਏ, ਕਿਸੇ ਦਾ ਕਾਲਜਾ ਹਾਰ ਜਿਹੜਾ ਦਿਲ ਹੈ ਉਹ ਨਿਕਲ ਕੇ ਬਾਹਰ ਨੂੰ ਗਿਆ ਹੋਇਆ, ਕਿਸੇ ਦੇ ਪੇਟ ਦੀਆਂ ਅੰਦਰਾਂ ਜੀਆਂ ਖਿਲਰੀਆਂ ਹੋਈਆਂ, ਏਦਾਂ ਦਾ ਭਿਆਨਕ ਜਿਹਾ ਮਾਹੌਲ ਹੈ।
ਜਾਏ ਪਰੇ ਗਨ ਕਰ ਕਰ ਹੀਲਾ,
ਅੱਲਾ ਕਰ ਕਰਕੇ ਸੂਰਮੇ ਇੱਕ ਦੂਜੇ ਤੇ ਪੈਂਦੇ ਹਨ।
ਜਵਾਲਾ ਬੰਮਣੀ ਤਜ ਤਿਸ ਬੇਲਾ,
ਜਵਾਲਾ ਬੰਮਣੀਆਂ ਬੰਦੂਕਾਂ ਨੂੰ ਦਾਗਦੇ ਹਨ।
ਮੁੰਡ ਤੁੰਡ ਪੂਰ ਤੇ ਮਗੋਰੀ,
ਗੋਲੀ ਜਿਹਨੂੰ ਜਾ ਕੇ ਵੱਜਦੀ ਤੋੜ ਕੇ ਰੱਖ ਦਿੰਦੀ ਹੈ, ਜੇ ਕਿਸੇ ਦੀ ਮੁੰਡੀ ਚ ਵੱਜਦੀ ਤੇ ਮੁੰਡੀ ਟੁੱਟ ਜਾਂਦੀ ਹੈ।
ਮਨੋ ਗੁਲੇਲਨ ਹੰਡੀਆਂ ਪੂਰੀ,
ਕਹਿੰਦੇ ਏਦਾਂ ਸਿਰ ਫੁੱਟਦੇ ਹੈ ਜਿਵੇਂ ਗੁਲੇਲ ਨਾਲ ਮਾਨੋ ਕਿਸੇ ਨੇ ਹਾਂਡੀ ਤੋੜ ਦਿੱਤੀ ਹੋਵੇ ਮੱਖਣ ਵਾਲੀ, ਤੇ ਵਿੱਚੋਂ ਮੱਖਣ ਨਿਕਲ ਜਾਂਦਾ ਬਾਹਰ ਖਿੰਡ ਜਾਂਦਾ। ਏਦਾਂ ਸੂਰਮਿਆਂ ਦੇ ਸਿਰਾਂ ਚ ਗੋਲੀਆਂ ਵੱਜਦੀਆਂ ਤੇ ਸਿਰਾਂ ਵਿੱਚੋਂ ਮਿਝ ਨਿਕਲ ਕੇ ਬਾਹਰ ਖਿੰਡ ਜਾਂਦੀ ਹੈ।
ਦੋ ਦਿਸ਼ ਤੋਪਨ ਚਲੇ ਹਜ਼ਾਰੋ,
ਹਜ਼ਾਰਾਂ ਹੀ ਤੋਪਾਂ ਦੋਹਾਂ ਪਾਸਿਓਂ ਚੱਲਦੀਆਂ ਨੇ।
ਅਵਨੀ ਕੰਪਤ ਜਨ ਡਰ ਪਾਰ,
ਧਰਤੀ ਕੰਬਦੀ ਹੈ, ਸੂਰਮੇ ਕਾਇਰ ਜਿਹੜੇ ਸਨ ਉਹ ਡਰ ਰਹੇ ਨੇ।
ਪਰਿਓ ਸ਼ਬਦ ਕੋ ਰੋਰ ਮਾਨਾ,
ਬੜਾ ਸ਼ੋਰ ਮੂੰਹ ਦੀ ਕਈ ਗੱਲ ਸੁਣਾਈ ਨਹੀਂ ਦਿੰਦੀ।
ਕਹੀ ਬਾਤ ਜਨ ਸੁਣੀਏ ਨਕਾਨਾ,
ਮੂੰਹ ਤੋਂ ਕਈ ਗੱਲ ਆਪਣੇ ਕੰਨਾਂ ਨੂੰ ਨਹੀਂ ਸੁਣਦੀ।
ਅੰਧ ਧੁੰਦ ਬਾਰੂਦ ਉਠਾਇਓ,
ਬਾਰੂਦ ਕਰਕੇ ਅੰਧ ਧੁੰਦ ਦੀ ਚਾਰੇ ਪਾਸੇ ਦਿਸਦੀ ਹੈ।
ਧੂਮ ਧੂਮ ਜੁਤ ਚੌਂਦਿਸ਼ ਛਾਇਓ,
ਧੂਆਂ ਚਾਰੇ ਪਾਸੇ ਦਿਸਦਾ।
ਮਨੋ ਮੇਘ ਸਗਰੋ ਇੱਕ ਥਾਂ,
ਮਨੋ ਮੇਘ ਇੱਕ ਜਗ੍ਹਾ ਤੇ ਇਕੱਠਾ ਹੋ ਗਿਆ ਸਾਰਾ।
ਛਿਤ ਪਰ ਫਿਰ ਛਾਏ ਇੱਕ ਪਾਏ,
ਸਾਰੀ ਧਰਤੀ ਤੇ ਇੱਕੋ ਰਸ ਹੋ ਕੇ ਮੇਘ ਬੱਦਲ ਛਾ ਗਏ ਨੇ।
ਪੁਚੰਗ ਪ੍ਰਿਆਤ ਚੰਦ,
ਮਾਂ ਕਵੀ ਜੀ ਜਦੋਂ ਜੰਗ ਦੀ ਕਥਾ ਲਿਖਦੇ ਫਿਰ ਉਹਨਾਂ ਦੀ ਕਵਿਤਾ ਵਿੱਚ ਵੀ ਜੰਗ ਹੀ ਚੱਲਣ ਲੱਗ ਪੈਂਦਾ, ਫਿਰ ਛੰਦ ਵੀ ਜੰਗੀ ਲਿਖਦੇ, ਹੁਣ ਭੁਜੰਗ ਛੰਦ ਲਿਖਦੇ।
ਵੱਡੇ ਵੀਰ ਬਾਂਕੇ ਕਰੇ ਯੁੱਧ ਸੁਦੰ,
ਵੱਡੇ ਵੀਰ ਬਾਂਕੇ ਯੋਧੇ ਯੁੱਧ ਕਰਦੇ ਜੰਗ ਦੇ ਮੈਦਾਨ ਵਿੱਚ।
ਬਦਿਓ ਬੰਧੂ ਬੈਰੰ ਬਲੀ ਬੋਲ ਕ੍ਰੋਧੰ,
ਇੱਕ ਦੂਜੇ ਪ੍ਰਤੀ ਵੈਰ ਬੰਨ ਬੰਨ ਕੇ ਜਿੱਦ ਬੰਨ ਬੰਨ ਕੇ ਬਲ ਦੇ ਨਾਲ ਕ੍ਰੋਧ ਨਾਲ ਲੜਦੇ ਨੇ।
ਤਹਾ ਤਾਏ ਤੋਪੇ ਛੋਟੇ ਬ੍ਰਿੰਦ ਗੋਰੇ,
ਠਾ ਠਾ ਕਰਕੇ ਤੋਪਾਂ ਦੇ ਗੋਲੇ ਛੁੱਟਦੇ ਹਨ।
ਪਲੀ ਤੇ ਧੋਖੇ ਤ੍ਰਾਸ ਤੇ ਦੂਰ ਕੋਰੇ,
ਪਲੀ ਤੇ ਧੁਖਦੇ ਨੇ ਬੰਦੂਕਾਂ ਦੇ ਤੇ ਡਰ ਨਾਲ ਘੋੜੇ ਦੌੜਦੇ ਹਨ।
ਭਜੇ ਜਾਏ ਐਸੇ ਨਾ ਥਾਂਬੇ ਥੰਬੇ ਹੈ,
ਘੋੜੇ ਭੱਜੇ ਜਾਂਦੇ ਰਣ ਭੂਮੀ ਨੂੰ ਛੱਡ ਕੇ ਥੰਮਿਆਂ ਥੰਮੇ ਨਹੀਂ ਜਾਂਦੇ।
ਮਹਾਨਾਦ ਤੇ ਚੋਬ ਕੁੰਡੀ ਛੋਬੇ ਹੈ,
बड़े भयानक नाद दे नाल छोब दे नाल कहंदे जेड़े हाथी ने ओ भी डर रहे ने
किते तीर चोरी पाए पीरू पारी
किते तीरज छड़ के कायर हो के सूर में भज रहे ने
भजे जात मारे ना होशं संभारी
भजे जांदे ही मारे जांदे उना नू होश संभालन दा भी समा नहीं लगदा
मारे सूर के ही महारोर माचा
बहुत सूर में मरे ते भयानक शोर मचया होया
पयो श्रोण ऐसे रजं रंग राचा
एहो जा श्रोण बया खून बया के सारी धरती खून दे रंग नल रंगी गई
परे वीर चीरंग पए हो लाल रंग
जिन्ने योदे डिगे पए सब दे कपड़े लाल रंग दे खून नल लथ पथ हन
उडे संग गोरान जोदान अंगंग
गोलियां दे नाल बड़े बड़े सूरमियां ते योदियां दे अंग टूट रहे ने भज रहे ने
किते काए काए कने कोर कूमी
और किते घायल हो के जख्मी पमाटियां लै लै के डिगदे ने मुंह हाए कहंदे पानी मंगदे पर पानी पिलाण वाला नहीं कोई दिसदा
चटापट जूजे जुझारे ता चूमी
बड़े बड़े जुझारू योदे चटापट जुझ जुझ के मरण लगे हन
उलथे पलथे पुलथे खिलारी
चंगे चंगे योदियां नू उलथ के पलथ के रण भूमि क सुटदे ने
हथावत होए मथे
कई अथावाथी हो गए जदो तलवारां टुट गईयां गुच्छम गुच्छा हो के हथां नाल ही चपेड़ां मुक्कियां नाल ही लड़न लगे
जमूरेन गोरेन सूरे खपाए
बहुत सारे गोलियां ने वड्डे वड्डे सूर में खपा के रख दते
प्रलय काल जैसे गिरे भूम छाए
कहिंदे मानो जिवें परलय आ गई होवे ते काल ने सारियां नूं मुका दित्ता होवे
मनो लाग दावा बनंग बेस
एदा कह लो भी जिवें जंगल च अग लग जांदी ना बड़ी भयानक ओ जंगल दी अग वांगू ही अग भर रही है इत्थे गोलियां ते गोलियां विच
पतंगान जोदा आपे आप गेरा
जिवें जंगल दी अग दे विच पतंगे भमक्कड़ सड़ सड़ मरदे है एदा इना गोलियां गोलियां दे दागन विच सूरमे मर रहे हन
छोटे जात हाथी गए टूट होदा
कई हाथी मर गए उना दे होदे टूट गए उपर पयां दे
मनो होए वापारी चले बेच सौदा
कहंदे एदा मर के डिगे पए सूर में मानो कोई व्यापारी सौदा वेच के जिवे वेला जानी हो जांदा एदा बेफिकरे जे होए मानो सूर में जान रण भूमि च सौ गए ने
महानाद होयो दिशापुर सारी
बड़ा भयानक नाद उठिया ते दसा दिशावां विच ही मानो रौला पिया होया
पयो अंधकारं ओडे तूर पाई
अंधकारी अंधकार ते धूड़ उड के आकाश नूं चढ़ी हुई है
कई लाख जोदा जोटे अंग माई
कई लाख योदे आपस विच लड़ रहे ने जूझ रहे ने
हजारों मरे काए कूमे तहां
लखां लड़ रहे ने हजारा मरे पए ने रण भूमि विच
परी मार ऐसी पयो मेल शत
एहो जी मार मची ते दुश्मना दा इओ आपो विच मेल होया
शुभे शस्त्र अस्त्रं महारंग चित्रं
ਅਸਤਰਾਂ ਤੇ ਅਸਤਰਾਂ ਨਾਲ ਸ਼ੋਭਨੀਕ ਹੋ ਰਹੇ ਨੇ ਤੇ ਸਰੀਰ ਤੇ ਖੂਨ ਦੇ ਜਿਹੜੇ ਦਾਗ ਨੇ ਉਹ ਇਉਂ ਜਾਪਦਾ ਜਿਵੇਂ ਸਰੀਰ ਤੇ ਕੱਪੜਿਆਂ ਤੇ ਕੋਈ ਚਿੱਤਰਕਾਰੀ ਕੀਤੀ ਹੋਵੇ
ਬੰਦੇ ਟੋਲ ਬੋਲੇ ਉਪਾਇੰ ਕਰੰਤੇ
ਟੋਲੇ ਬੰਨ ਬੰਨ ਕੇ ਜਥੇ ਬੰਨ ਬੰਨ ਕੇ ਉੱਚੀ ਉੱਚੀ ਬੋਲ ਕੇ ਲੜਦੇ ਨੇ
ਤਜੇ ਇੱਕ ਬਾਰੀ ਤੁਫੰਗੰ ਹਨੰਤੇ
ਕੱਠੀਆਂ ਬੰਦੂਕਾਂ ਸੌ ਸੌ ਦੋ ਦੋ ਸੌ ਪੰਜ ਪੰਜ ਸੌ ਬੰਦੂਕਾਂ ਕੱਠੀਆਂ ਹੀ ਦਾਗਦੇ ਹਨ
ਕਿਰਪਾਨੇ ਲਈ ਐਂਚ ਮਿਆਨੇ ਤਰੰਗੀ
ਕਈਆਂ ਨੇ ਮਿਆਨਾ ਚੋ ਤਲਵਾਰ ਧੂ ਲਈਆਂ ਹਨ
ਮਨੋ ਚਮਕਤੀ ਚਾਰੂ ਸ਼ਾਮੰ ਪੁਚੰਗੀ
ਤਲਵਾਰਾਂ ਹੱਥਾਂ ਚ ਇਉਂ ਚਮਕਦੀਆਂ ਨੇ ਜਿਵੇਂ ਕਾਲੇ ਰੰਗ ਦੇ ਸਰਪ ਬੜੇ ਭਿਆਨਕ ਜ਼ਹਿਰੀਲੇ ਨਾਗ ਹੱਥਾਂ ਵਿੱਚ ਚਮਕਦੇ ਹੋਣ
ਮਿਲੇ ਆਪ ਮਾਈ ਸੋ ਢਾਲੰ ਟਮਕੇ
ਹੁਣ ਢਾਲਾਂ ਤਲਵਾਰਾਂ ਲੈ ਕੇ ਆਪਸ ਵਿੱਚ ਭਿੜਨ ਲੱਗੇ ਨੇ ਪਠਾਨ ਗਿਲ ਜੇ
ਤਕਾ ਤਕ ਤਾੜੇ ਸੋ ਤੇਗੇ ਤਮੰਕੇ
ਤਕਾ ਤਕ ਤੜਾਕ ਦੇ ਕੇ ਤੇਗਾਂ ਚਲਾਉਂਦੇ ਤੇ ਢਾਲਾਂ ਤੇ ਵੱਜਦੀਆਂ ਚਿਣਗਾਂ ਨਿਕਲਦੀਆਂ
ਕਟੇ ਗਰੀਬ ਬਾਹੂ ਮਿਟੇ ਪੈਰ ਨਾਈ
ਬਾਹਾਂ ਕੱਟੀਆਂ ਜਾਂਦੀਆਂ ਗਰਦਨਾਂ ਕੱਟੀਆਂ ਜਾਂਦੀਆਂ ਪਰ ਪੈਰ ਨਹੀਂ ਹਟਾਉਂਦੇ ਯੋਧੇ
ਅਦੋ ਆਦ ਚੀਰੇ ਪਰ ਭੂਮੇ ਮਾਈ
ਅਦੋ ਅੱਧੇ ਚੀਰੇ ਗਏ ਜੰਗ ਦੇ ਮੈਦਾਨ ਚ ਡਿੱਗ ਗਏ ਕਈ
ਕਥੇ ਕੌਣ ਕੇਤੇ ਪਾਏ ਹੋ ਯੁੱਧ ਕੋਰ
ਹਾਂ ਕਵੀ ਜੀ ਕਹਿੰਦੇ ਮੈਂ ਕਿੱਥੋਂ ਤੱਕ ਵਰਣਨ ਕਰਾਂ ਵੀ ਕਿੰਨਾ ਭਿਆਨਕ ਜੰਗ ਹੋਇਆ ਚੰਬਲ ਨਦੀ ਦੇ ਕੰਢੇ ਤੇ
ਸੁਨੇ ਨਾਹੀ ਦੀਸੇ ਮਚਿਓ ਸ਼ੋਰ ਜੋਰ
ਨਾ ਕੁਝ ਸੁਣਦਾ ਨਾ ਦਿਸਦਾ ਇੰਨਾ ਸ਼ੋਰ ਮਚਿਆ ਹੋਇਆ
ਗਿਨੇ ਕੌਣ ਏਤੇ ਮਾਰੇ ਜੰਗ ਮਾਰੇ
ਮਾਰੇ ਕਿੰਨੇ ਕਿੰਨੇ ਜੰਗ ਚੋ ਗਿਣੇ ਨੀ ਜਾਂਦੇ
ਕਿਤੇ ਕਾਏ ਬੋਲੇ ਪਕਾ ਪੱਕ ਤਾਈ
ਔਰ ਕਾਇਲ ਜ਼ਖਮੀ ਹੋਏ ਤੜਫਦੇ ਨੇ ਜਿਨ੍ਹਾਂ ਦੇ ਸਰੀਰਾਂ ਚ ਜ਼ਖਮ ਨੇ ਉਹ ਪੱਕ ਪੱਕ ਕਰਕੇ ਉਹਨਾਂ ਚ ਖੂਨ ਬਾਹਰ ਨੂੰ ਨਿਕਲਦਾ
ਦੋਹਰਾ ਮਚਿਓ ਜੰਗ ਭੀਖਨ ਮਹਾ ਤਬ ਹਾਂਡੇ ਰਾਠੋਰ
ਕਹਿੰਦੇ ਜਦੋਂ ਬੜਾ ਭਿਆਨਕ ਜੰਗ ਮਚਿਆ ਤੂੰ ਦਾਰਾ ਸ਼ਕੋ ਦੇ ਨਾਲ ਰਾਜਪੂਤਾਨੇ ਦੇ ਬਹੁਤ ਸਾਰੇ ਰਾਜਪੂਤ ਰਾਜੇ ਵੀ ਲੜ ਰਹੇ ਸੀ ਹਾਂਡੇ ਤੇ ਰਾਠੋਰ ਜਾਤੀ ਦੇ ਰਾਜਪੂਤ ਉਸ ਵੇਲੇ ਦਾਰਾ ਸ਼ਕੋ ਦੀ ਮਦਦ ਕਰਨ ਵਾਸਤੇ ਰਣ ਭੂਮੀ ਚ ਆਏ ਹਨ
ਪਰੇ ਨੋਰੰਗੇ ਸੈਨ ਪਰ ਰੋਰ ਮਚਾਇਵ ਦੋਰ
ਹੁਣੇ ਜਿਹੜੇ ਰਾਠੋਰ ਸਨ ਇਹਨਾਂ ਨੇ ਹਮਲਾ ਕੀਤਾ ਨੋਰੰਗੇ ਦੀ ਸੈਨ ਦੇ ਉੱਤੇ ਟੁੱਟ ਕੇ ਪੈ ਗਏ ਔਰ ਬੜਾ ਭਿਆਨਕ ਇਹਨਾਂ ਨੇ ਜੰਗ ਮਚਾਇਆ
ਚੌਪਈ ਰਾਮ ਸਿੰਘ ਆਦਿਕ ਜੇ ਹਾਂਡੇ
ਇਹਨਾਂ ਵਿੱਚੋਂ ਇੱਕ ਰਾਜੇ ਦਾ ਨਾਮ ਸੀ ਰਾਜਾ ਰਾਮ ਸਿੰਘ ਹਾਂਡਾ ਰਾਠੋਰ
ਪਿਰੇ ਯੁੱਧ ਜਨ ਰਣ ਥੰਭ ਗਾਡੇ
ਰਣ ਭੂਮੀ ਚ ਯੁੱਧ ਕਰਕੇ ਇਉਂ ਗੱਡਿਆ ਇਹਨੇ ਮਾਨੋ ਜਿਵੇਂ ਰਣ ਦੇ ਵਿੱਚ ਥੰਭ ਗੱਡਿਆ ਹੋਵੇ
ਕਤਲ ਕਰਤ ਨੋਰੰਗ ਕੀ ਸੈਨਾ
ਇਹਨੇ ਬਹੁਤ ਸਾਰੀ ਨੋਰੰਗੇ ਦੀ ਸੈਨਾ ਕਤਲ ਕਰਕੇ ਰੱਖ ਦਿੱਤੀ ਰਾਮ ਸਿੰਘ ਰਾਠੋਰ ਨੇ
ਚਲੀ ਸਰੋਈ ਬਾਡ ਸੁਪੈਨਾ
ਇਹ ਜਿਹੜੇ ਰਾਜਸਥਾਨ ਦੇ ਰਾਜੇ ਨੇ ਜ਼ਿਆਦਾ ਸਰੋਈ ਤਲਵਾਰਾਂ ਕਿਉਂਕਿ ਸਰੋਹ ਦਾ ਜਿਹੜਾ ਇਲਾਕਾ ਰਾਜਸਥਾਨ ਚ ਹੈ ਉਸ ਇਲਾਕੇ ਚ ਜਿਹੜੀਆਂ ਸਰੋਈ ਤਲਵਾਰਾਂ ਨੇ ਉਹ ਜ਼ਿਆਦਾ ਬਣਦੀਆਂ ਤੇ ਇਹ ਰਾਜਪੂਤਾਨੇ ਦੇ ਰਾਜੇ ਉਹੀ ਤਲਵਾਰਾਂ ਚਲਾਉਂਦੇ ਤੋ ਸਰੋਈ ਤਲਵਾਰਾਂ ਇਹਨਾਂ ਨੇ ਚਲਾਈਆਂ
ਨਿਰਭੈ ਵੀਰ ਡੋਲੇ ਰਣ ਮਾਉ
ਰਣ ਮੈਦਾਨ ਚ ਨਿਰਭੈ ਹੋ ਕੇ ਫਿਰਦੇ ਨੇ ਯੋਧੇ
ਖੇਲੇ ਗਨ ਚਾਚਰ ਚਿਤ ਚਾਉ
ਕਹਿੰਦੇ ਇੱਦਾਂ ਫਿਰਦੇ ਨੇ ਜੰਗ ਚ ਜਿਵੇਂ ਹੋਲੀ ਖੇਡਦੇ ਫਿਰਦੇ ਹੋਣ
ਤੁਪਕੇ ਚਲਤ ਰੁਚਰ ਪਿਚਕਾਰੀ
ਜਿਹੜੀਆਂ ਬੰਦੂਕਾਂ ਚੱਲਦੀਆਂ ਨੇ ਉਹ ਜਾਪਦਾ ਜਿਵੇਂ ਇਹਨਾਂ ਦੇ ਹੱਥਾਂ ਚ ਪਿਚਕਾਰੀਆਂ ਚੱਲ ਰਹੀਆਂ ਨੇ
ਸ਼੍ਰੋਣਤ ਪਿਗਤ ਰੰਗ ਬਹੁ ਡਾਰੀ
ਤੇ ਜਿਹੜਾ ਖੂਨ ਨਿਕਲਦਾ ਸਰੀਰਾਂ ਚੋਂ ਮਾਨੋ ਰੰਗ ਪਾ ਰਹੇ ਨੇ ਇੱਕ ਦੂਜੇ ਤੇ
ਚਲੇ ਜੰਬੂਰਨ ਕੇ ਗਨ ਗੋਰੇ
ਜਿਹੜੇ ਜੰਬੂਰਾਂ ਦੇ ਗੋਲੇ ਚੱਲ ਰਹੇ ਹਨ
ਸੋ ਕੁਮ ਕੇ ਲੜਤ ਦੋ
ਓਰੇ ਉਹ ਇੱਦਾਂ ਲੱਗਦਾ ਵੀ ਜਿਵੇਂ ਕੁੰਕਮ ਸੁੱਟਦੇ ਹੋਣ ਇੱਕ ਦੂਜੇ ਤੇ
ਮਾਰ ਮਾਰ ਕਰ ਗੀਤਨ ਗਾਵੇ
ਜਿਹੜਾ ਮਾਰ ਲੋ ਕਹਿੰਦੇ ਨੇ ਮਾਨੋ ਇਹ ਗੀਤ ਗਾ ਰਹੇ ਨੇ ਹੋਲੀ ਦੇ
ਬਾਜਤ ਬਾਜਤ ਮੰਗ ਬਡਾਵੀ
ਔਰ ਬਾਜਤ ਵੱਜਦੇ ਨੇ ਜਿਹੜੇ ਨਗਾਰੇ ਰਣ ਸਿੰਘੇ ਵੱਜਦੇ ਨੇ ਉਹ ਇਹਨਾਂ ਅੰਦਰ ਹੋਰ ਚਾਅ ਪੈਦਾ ਕਰਦੇ ਨੇ ਲੜਨ ਦਾ
ਤਬ ਨੌਰੰਗੇ ਕੋ ਲਸ਼ਕਰ ਭਾਗਾ
ਨੌਰੰਗੇ ਦਾ ਲਸ਼ਕਰ ਇੱਕ ਵਾਰੀ ਭੱਜ ਉੱਠਿਆ ਜਦੋਂ ਰਾਮ ਸਿੰਘ ਰਾਠੋਰ ਨੇ ਹਮਲਾ ਕੀਤਾ ਨੌਰੰਗੇ ਦੀ ਫੌਜ ਨੇ ਇੱਕ ਵਾਰੀ ਚਾਲਾ ਪਾ ਦਿੱਤਾ ਰਣ ਭੂਮੀ ਛੱਡ ਦਿੱਤੀ
ਨਹੀਂ ਰਾਠੋਰਨ ਕੋ ਲੀਏ ਆਗਾ
ਇਹਨਾਂ ਰਾਠੋੜਾਂ ਦੇ ਸਾਹਮਣੇ ਉਹ ਖਲੋ ਕੇ ਲੜ ਨਹੀਂ ਸਕਿਆ
ਕਾਤੁਰ ਹੋਏ ਪੀਠ ਦਿਖਰਾ
ਨਰੰਗੇ ਦੀ ਜਿੰਨੀ ਸੈਨਾ ਸੀ ਇੱਕ ਵਾਰੀ ਕਾਇਰ ਬਣ ਕੇ ਪਿੱਠ ਵਿਖਾ ਕੇ ਭੱਜ ਗਈ
ਤਮਕ ਤੇਗ ਕੀ ਸੈਨਾ ਸਤਾਈ
ਇਹਨਾਂ ਦੀ ਤਲਵਾਰ ਦੀ ਤਮਕ ਤੇਜ ਨੂੰ ਚੱਲ ਨਹੀਂ ਸਕੇ
ਛੋਰ ਲਾਜ ਭਾਜੀ ਜਬ ਹੀਰੇ
ਜਦੋਂ ਆਪਣੀ ਸ਼ਰਮ ਛੱਡ ਕੇ ਭੱਜ ਗਏ ਰਣ ਭੂਮੀ ਨੂੰ
ਨਰੰਗੇ ਪਹੁੰਚ ਤੋਪ ਗਨ ਨੇਰੇ
ਨਰੰਗੇ ਨੇ ਵੇਖਿਆ ਵੀ ਮੇਰੀ ਫੌਜ ਭੱਜ ਗਈ ਇਹਨੇ ਭੱਜਦੇ ਹੋਏ ਨੇ ਜਾ ਕੇ ਛੇਤੀ ਨਾਲ ਆਪਣੀਆਂ ਤੋਪਾਂ ਸਾਂਭੀਆਂ
ਪਰ ਬਰੂਦ ਛਰਰੇ ਛੁਟਵਾਏ
ਤੋਪਾਂ ਵਿੱਚ ਬੰਦੂਕਾਂ ਵਿੱਚ ਗੋਲੀਆਂ ਗੋਲੇ ਭਰਾ ਕੇ ਛਰਰੇ ਚਲਾਏ
ਦਹੀ ਦਲੇਰੀ ਸੋ ਦਿਲ ਬੰਧਾਏ
ਇਹਨੇ ਦਲੇਰੀ ਦਿੱਤੀ ਨਰੰਗਾ ਬੜਾ ਯੋਧਾ ਸੀ ਆਖਿਰਕਾਰ ਇਹਨੇ ਆਪਣੇ ਸੋ ਯੋਧਿਆਂ ਨੂੰ ਉਸੇ ਵੇਲੇ ਦਲੇਰੀ ਦਿੱਤੀ ਲੜਨ ਲਈ ਜਿਹੜੇ ਭੱਜ ਆਏ ਸੀ ਰਣ ਛੱਡ ਕੇ
ਜਬੇ ਤੋਪਖਾਨਾ ਵੱਡ ਛੂਟੇ
ਜਦੋਂ ਇਹਦਾ ਵੱਡਾ ਤੋਪਖਾਨਾ ਚੱਲਿਆ ਗੋਲੇ ਚੱਲੇ
ਰਾਠੋਰਨ ਕੋ ਕਰ ਜਨ ਟੂਟੇ
ਹੁਣ ਮਾਨੋ ਕਹਿੰਦੇ ਰਾਠੋੜਾਂ ਦਾ ਜਿਹੜਾ ਇਹ ਕਿਲਾ ਸੀ ਉਹ ਟੁੱਟ ਗਿਆ ਗੋਲਿਆਂ ਕਰਕੇ ਬੜੇ ਰਾਠੋੜ ਮਾਰੇ ਗਏ
ਰਾਮ ਸਿੰਘ ਆਦਿਕ ਮਰ ਗਏ
ਰਾਮ ਸਿੰਘ ਵੀ ਅੱਗੇ ਵੱਧ ਕੇ ਸ਼ਹੀਦੀ ਪਾ ਗਿਆ ਲੜ ਕੇ
ਅਪਰ ਸੁਪੱਟ ਸਮੁਦਾਇਨ ਹੈ
ਬਹੁਤ ਸਾਰੇ ਸੁਪੱਟ ਸੂਰਮੇ ਰਣ ਭੂਮੀ ਚ ਅੱਗੇ ਖੜੇ ਹਨ
ਰਹਿ ਗਏ ਦਿੱਲੀ ਕੇ ਉਮਰਾਵ
ਹੁਣ ਜਿਹੜੇ ਇਹ ਰਾਜਪੂਤਾਨੇ ਦੇ ਰਾਜੇ ਸੀ ਉਹ ਤਕਰੀਬਨ ਮਾਰੇ ਗਏ ਸਾਰੇ ਹੁਣ ਉਹ ਰਹਿ ਗਏ ਦਾਰਾ ਸ਼ਕੋਰ ਨਾਲ ਜਿਹੜੇ ਦਿੱਲੀ ਦੇ ਅਫਸਰ ਸੀ, ਦਿੱਲੀ ਦੇ ਵਜ਼ੀਰ ਸਨ।
ਸਰਦ ਕਰਨ ਜੀ ਬੈਠੇ ਚਾਮ,
ਇਹ ਉਹ ਸੀ ਜਿਹੜੇ ਠੰਡ ਚ ਬਹਿਣ ਵਾਲੇ, ਕਦੇ ਗਰਮੀ ਨੀ ਸੀ ਵੇਖੀ ਇਹਨਾਂ ਨੇ।
ਸਭਾ ਵਿਖੇ ਜੀ ਬਣ ਠਣ ਆਵੇ,
ਇਹ ਉਹ ਸੀ ਜਿਹੜੇ ਬਣ ਠਣ ਕੇ ਲਿਚਕ ਪੁਚਕ ਟਿਚਕ ਪੁਚਕ ਹੋ ਕੇ ਆਉਂਦੇ ਸੀ ਸਭਾ ਵਿਚ, ਜਿਨ੍ਹਾਂ ਨੇ ਕਦੇ ਲੜਨਾ ਨੀ ਸੀ ਸਿੱਖਿਆ ਰਣ ਭੂਮੀ ਚ।
ਜੋ ਸੰਕਟ ਕੁਛ ਸਹਿ ਨਾ ਸਕਾਵੇ,
ਜਿਹੜੇ ਰਣ ਭੂਮੀ ਦਾ ਸੰਕਟ ਕਦੇ ਸਹਿ ਨੀ ਸੀ ਸਕਦੇ।
ਕਿਤਕ ਨੁਰੰਗੇ ਕੇ ਢਬਦਾਰ,
ਇਹਨਾਂ ਵਿਚੋਂ ਕਈ ਨੁਰੰਗੇ ਨਾਲ ਪਹਿਲਾਂ ਹੀ ਮਿਲੇ ਹੋਏ ਸੀ, ਹੈ ਦਾਰਾ ਸ਼ਕੋ ਵੱਲ ਖੜੇ ਲੜਨ ਲਈ, ਪਰ ਅੰਦਰ ਖਾਤੇ ਨੁਰੰਗੇ ਨਾਲ ਮਿਲੇ ਹੋਏ ਸੀ।
ਸੋ ਕੈਸੀ ਠਹਿਰੀ ਵਿਚਰਾ,
ਉਹਨਾਂ ਨੇ ਕੀ ਖੜਨਾ ਸੀ ਰਣ ਭੂਮੀ ਚ, ਜਿਹੜੇ ਹਰਮਾ ਚ ਰਹਿਣ ਵਾਲੇ, ਠੰਡੀਆਂ ਥਾਵਾਂ ਤੇ ਰਹਿਣ ਵਾਲੇ, ਜਿਨ੍ਹਾਂ ਕਦੇ ਲੜਾਈ ਵੇਖੀ ਨੀ ਸੀ, ਉਹਨਾਂ ਹੁਣ ਕੀ ਲੜਨਾ ਸੀ।
ਪਾਸਾ ਕਰਨ ਲੱਗੀ ਜਬ ਸੋਏ,
ਦਾਰਾ ਸ਼ਕੋ ਦਾ ਸਾਥ ਛੱਡ ਕੇ ਪਾਸਾ ਵੱਟਣ ਲੱਗੇ।
ਧੀਰਜ ਤਬ ਕਰ ਸਕੇ ਕੋਏ,
ਹੁਣ ਕਹਿੰਦੇ ਜਦੋਂ ਵੱਡੇ ਅਫਸਰ ਹੀ ਹਟਣ ਲੱਗੇ ਤੇ ਪਿੱਛੇ ਫੌਜਾਂ ਨੇ ਕੀ ਲੜਨਾ ਸੀ। ਜੇ ਉਹਨਾਂ ਦੇ ਜਰਨੈਲ ਹੀ ਪਾਸਾ ਵੱਟਣ ਲੱਗ ਪਏ ਤੇ ਫਿਰ ਫੌਜਾਂ ਨੇ ਤਾਂ ਹਟਣਾ ਹੀ ਸੀ।
ਲਸ਼ਕਰ ਹਟਿਓ ਨੁਰੰਗੇ ਕੇਰਾ,
ਨੁਰੰਗੇ ਦਾ ਲਸ਼ਕਰ ਵੀ ਪਿੱਛੇ ਹਟਿਆ ਇੱਕ ਵਾਰ।
ਜਬ ਇਸ ਥਿਲ ਸ਼ਤਰੂ ਦਲ ਹੀਰਾ,
ਇਧਰ ਦਾਰਾ ਸ਼ਕੋ ਦਾ ਲਸ਼ਕਰ ਵੀ ਜਿਹੜਾ ਸੀ ਉਹ ਕਮਜ਼ੋਰ ਹੋ ਗਿਆ। ਦਾਰਾ ਸ਼ਕੋ ਦੀਆਂ ਫੌਜਾਂ ਚੋਂ ਬਹੁਤੀ ਫੌਜ ਜਾ ਕੇ ਨੁਰੰਗੇ ਨਾਲ ਜਾ ਰਲੀ।
ਮਰ ਮਰ ਕਰ ਛੁੱਟੀ ਤੁਫੰਗੇ,
ਹੁਣ ਕੋਈ ਮਰਮ ਪਹਿਲਾਂ ਜਿਹੜੀ ਇੰਨੀ ਗਰਮ ਜੰਗ ਚੱਲਦੀ ਸੀ, ਹੁਣ ਮਸਾਂ ਕੋਈ ਨਾ ਕੋਈ ਗੋਲੀ ਚੱਲਦੀ ਹੈ।
ਪਰੇ ਦੂਰ ਸਨ ਮੁਖ ਵਿੱਚ ਜੰਗ,
ਜੰਗ ਦੇ ਮੈਦਾਨ ਚ ਦੌੜ ਦੌੜ ਕੇ ਨੁਰੰਗੇ ਨਾਲ ਰਲਣ ਲੱਗੇ।
ਭਾਜ ਪਰੀ ਤੁਜ ਨੀ ਗਨ ਇਤ ਕੋ,
ਇੱਕ ਵਾਰੀ ਸਾਰੀ ਫੌਜ ਚ ਭਾਜੜ ਪੈ ਗਈ।
ਠਹਿਰ ਨ ਸਕੀ ਧੀਰ ਤਜ ਚਿਤ ਕੋ,
ਹੁਣ ਧੀਰਜ ਛੱਡ ਦਿੱਤਾ, ਚਿਤ ਦਾ ਕੋਈ ਨੀ ਠਹਿਰਿਆ।
ਇਤਕ ਨੌਰੰਗੇ ਟਿਗ ਮਿਲੇ,
ਨੁਰੰਗੇ ਨੂੰ ਜਾ ਮਿਲੇ, ਕਹਿੰਦੇ ਬਾਦਸ਼ਾਹ ਸਲਾਮਤ, ਹੁਣ ਅਸੀਂ ਆ ਗਏ ਹਾਂ ਤੇਰੇ ਕੋਲ, ਤੂੰ ਹੀ ਬਾਦਸ਼ਾਹ ਹੋਵੇਂਗਾ।
ਸੰਗਰ ਵਿਖੇ ਹੋਤ ਨੇ ਖਲੇ,
ਨੁਰੰਗਾ ਉਹਨਾਂ ਨੂੰ ਕਹਿੰਦਾ ਨਹੀਂ ਨਹੀਂ ਮੇਰਾ ਵੀਰ ਖੜਾ, ਇਹਨੂੰ ਬਣਾਵਾਂਗੇ ਆਪਾਂ ਬਾਦਸ਼ਾਹ ਮੁਰਾਦ ਬਖਸ਼ ਨੂੰ। ਉਹਨੂੰ ਇਹ ਸੀ ਵੀ ਜੇ ਮੈਨੂੰ ਬਾਦਸ਼ਾਹ ਕਹਿਣਗੇ ਇਹਨੇ ਨਾਲ ਇਹਨੇ ਵਿਟਰ ਜਾਣਾ, ਇਹਨੂੰ ਵੀ ਕਾਬੂ ਕਰਨਾ, ਏਦਾਂ ਗੱਲਾਂ ਕਰਦਾ ਨੁਰੰਗਾ ਕਪਟੀ।
ਇਮਕ ਸੂਤ ਪਿਕ ਦਾਰਾ ਸ਼ਕੋ,
ਹੁਣ ਦਾਰਾ ਸ਼ਕੋ ਨੇ ਵੇਖਿਆ ਵੀ ਇਹ ਕੰਮ ਮਾੜਾ ਹੋ ਗਿਆ, ਵੀ ਮੇਰੀ ਫੌਜ ਤਾਂ ਉਧਰ ਜਾ ਰਲੀ ਹੈ, ਜਿਹੜੇ ਰਹਿ ਗਏ ਨੇ ਉਹ ਵੀ ਹੌਸਲਾ ਢਾਈ ਬੈਠੇ ਨੇ।
ਭੇਦ ਸੈਨ ਕੋ ਜਾਣਿਓ ਦਰੋਹ,
ਇਹਨੇ ਆਪਣੀ ਸੈਨਾ ਦਾ ਭੇਦ ਸਮਝ ਲਿਆ ਵੀ ਮੇਰੀ ਆਪਣੀ ਸੈਨਾ ਹੁਣ ਮੇਰਾ ਦਰੋਹ ਕਰੇਗੀ।
ਅਸ ਨਾ ਹੋਏ ਮੁਝ ਦੇਹ ਪਕੜ ਆਈ,
ਸੋਚਦਾ ਵੀ ਕਿਤੇ ਐਸਾ ਨਾ ਹੋਵੇ ਵੀ ਮੈਨੂੰ ਕੈਦ ਕਰਾ ਦੇਣ, ਨੁਰੰਗੇ ਨੂੰ ਫੜਾ ਦੇਣ।
ਨੁਰੰਗਾ ਹੈ ਦੁਸ਼ਟ ਬਡਾਈ,
ਕਿ ਨੁਰੰਗਾ ਬੜਾ ਦੁਸ਼ਟ ਹੈ, ਇਹਨੇ ਪਹਿਲਾਂ ਵੀ ਮੈਨੂੰ ਮਾਰਨ ਦਾ ਯਤਨ ਕੀਤਾ, ਜੇ ਹੁਣ ਫੜਾ ਦਿੱਤਾ ਤੇ ਹੁਣ ਇਹਨੇ ਵਸਾਹ ਨੀ ਕਰਨਾ।
ਇਤਿਆਦਿਕ ਗਨ ਤਰਕ ਵਿਚਾਰ,
ਇਹ ਤਾਂ ਕਈ ਵਿਚਾਰਾਂ ਇਹਨੇ ਦਾਰਾ ਸ਼ਕੋ ਨੇ ਮਨ ਚ ਕੀਤੀਆਂ।
ਸਰਲ ਸੁਭਾਵ ਤਰਾਸ ਕੋ ਤਾਰ,
ਮਾਨੇ ਦਾ ਸਰਲ ਸੀ, ਸਾਧੂ ਬਿਰਤੀ ਵਾਲਾ, ਕਿਉਂਕਿ ਰਾਜਨੀਤੀ ਤਾਂ ਬਦਮਾਸ਼ਾਂ ਦੇ ਵੱਸ ਦੀ ਹੁੰਦੀ ਆ, ਸਾਧੂ ਥੋੜੀ ਰਾਜਨੀਤੀ ਕਰਦੇ ਹੁੰਦੇ ਆ। ਇਹਦੇ ਅੰਦਰ ਸਾਧੂ ਬਿਰਤੀ ਸੀ, ਇਹਨੇ ਵਿਚਾਰੇ ਨੇ ਉਸ ਬਿਰਤੀ ਨਾਲ ਸੋਚਿਆ ਵੀ ਹੁਣ ਨੀ ਇੱਥੇ ਖਲੋਣ ਦਾ ਫੈਸਲਾ ਕਰਨਾ ਚਾਹੀਦਾ।
ਚਲਿਓ ਭਾਜ ਡੇਰੇ ਲੱਗ ਆਏ,
ਇਹਨੇ ਉੱਥੋਂ ਹੀ ਉਹ ਡੇਰਾ ਛੱਡਿਆ ਤੇ ਭੱਜ ਕੇ ਵਾਪਸ ਆਪਣੇ ਡੇਰੇ ਤੇ ਆ ਗਿਆ।
ਤੈਂ ਕੁਛ ਆਪਣੀ ਵਸਤ ਸੰਭਾਲੇ,
ਜਿਹੜੀਆਂ ਲੋੜ ਦੀਆਂ ਚੀਜ਼ਾਂ ਸੀ ਦਾਰਾ ਸ਼ਕੋ ਨੇ ਇਕੱਠੀਆਂ ਕਰਕੇ ਸਾਂਭੀਆਂ।
ਤੁਰਤ ਤਹਾਂ ਤੇ ਆਗੇ ਚਲਿਓ,
ਉੱਥੋਂ ਬੜੀ ਛੇਤੀ ਨਾਲ ਵਾਪਸ ਪਿੱਛੇ ਨੂੰ ਮੁੜਿਆ।
ਨਗਰ ਆਗਰੇ ਪੀਨੇ ਮਿਲੇ,
ਆਗਰੇ ਵੀ ਨੀ ਰੁਕਿਆ, ਆਪਣੇ ਪਿਓ ਨੂੰ ਵੀ ਨੀ ਮਿਲਿਆ ਆਗਰੇ ਸ਼ਹਿਰ ਚ।
ਦਿੱਲੀ ਦਿਸ਼ਕੋ ਮੁਖ ਕਰ ਦੋਰਾ,
ਮੂੰਹ ਦਿੱਲੀ ਨੂੰ ਹੀ ਕੀਤਾ ਤੇ ਦਿੱਲੀ ਆ ਗਿਆ।
ਸਭ ਕੁਛ ਤਜਿਓ ਹੁਤੋ ਜੈ ਠੋਰਾ,
ਜੋ ਕੁਛ ਸੀ ਉੱਥੇ ਹੀ ਆਪਣਾ ਡੇਰਾ ਜਿੰਨਾ ਵੀ ਸੀ ਉੱਥੇ ਚੰਬਲ ਨਦੀ ਕੋਲ ਹੀ ਛੱਡ ਆਇਆ ਦਾਰਾ ਸ਼ਕੋ।
ਦੁਆਦਿਸ਼ ਸੰਗ ਸੂਰ ਸੁਆਏ,
ਕੱਲੇ 12 ਕ ਬੰਦੇ ਲੈ ਕੇ ਵਾਪਸ ਮੁੜਿਆ, ਐਡੀ ਵੱਡੀ ਫੌਜ ਲੈ ਕੇ ਗਿਆ ਸੀ, ਉਹਦੇ ਚ ਸਿਰਫ 12 ਕੀ ਬੰਦੇ ਜਿਹੜੇ ਦੇ ਖਾਸ ਵਿਸ਼ਵਾਸ ਵਾਲੇ ਸੀ ਉਹਨਾਂ ਨੂੰ ਨਾਲ ਲੈ ਕੇ ਦਾਰਾ ਸ਼ਕੋ ਜੰਗ ਦੇ ਮੈਦਾਨ ਚੋਂ ਵਾਪਸ ਆਇਆ।
ਵੱਡ ਮੰਜ਼ਲ ਕਰ ਤੇ ਸ਼ਰਮ ਪਾਏ,
ਵੱਡੀ ਮੰਜ਼ਲ ਕਰਦਿਆਂ ਦਿੱਲੀ ਤੱਕ ਆਇਆ।
ਦੇਖੋ ਸ਼੍ਰੀ ਪਰਮੇਸ਼ਰ ਪਾਨੋ,
ਕਹਿੰਦੇ ਭਾਈ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੇਖੋ ਪਰਮੇਸ਼ਰ ਦੀ ਖੇਡ, ਅਕਾਲ ਪੁਰਖ ਦੀ ਖੇਡ ਵੇਖੋ।
ਜੋ ਸਮਾਜ ਮੈਂ ਮੈਦ ਮਹਾਨੋ,
ਜਿਹੜਾ ਦਾਰਾ ਸ਼ਕੋ ਸਰਵ ਪ੍ਰਕਾਰ ਕਰਕੇ ਵੱਡਾ ਸੀ, ਬਲ ਕਰਕੇ, ਫੌਜਾਂ ਕਰਕੇ, ਰਾਜ ਕਰਕੇ,
ਇੱਕ ਦਿਨ ਮੈਂ ਤਿਸ ਅਸਗਤ ਹੋਈ,
ਇੱਕ ਦਿਨ ਚ ਉਹਦੀ ਇਹ ਹਾਲਤ ਹੋ ਗਈ ਵੀ ਲੱਖਾਂ ਲਸ਼ਕਰ ਜਿਹਦੇ ਅਧੀਨ ਚੱਲਣ ਵਾਲਾ ਸੀ, ਸ਼ਾਮ ਤਾਈ ਉਹਦੇ ਅਧੀਨ ਕੇਵਲ 12 ਕੀ ਬੰਦੇ ਰਹਿ ਗਏ। ਜਦੋਂ ਹਵਾ ਚੱਲਦੀ ਹੈ ਨਾ ਪਰਮੇਸ਼ਰ ਦੀ, ਉਦੋਂ ਫਿਰ ਬੜੇ ਬੜੇ ਬਲੀਆਂ ਨੂੰ ਨਿਰਬਲ ਤੇ ਨਿਰਬਲਾਂ ਨੂੰ ਬਲਵਾਨ ਬਣਾਉਂਦਿਆਂ ਦੇਰੀ ਨਹੀਂ ਲਾਉਂਦਾ। ਇਹ ਅਕਾਲ ਪੁਰਖ ਦੀ ਕਲਾ ਹੈ।
ਨਿਕਟ ਤਿਆਗ ਗਮ ਨੇ ਸਭ ਕੋਈ,
ਜੋਰ ਨੇੜੇ ਰਹਿਣ ਵਾਲੇ ਸਾਰੇ ਛੱਡ ਕੇ ਚਲੇ ਗਏ।
ਦਿੱਲੀ ਦੁਰਗ ਮਝਾਰ ਪ੍ਰਵੇਸ਼,
ਦਿੱਲੀ ਦੇ ਕਿਲੇ ਚ ਆ ਕੇ ਪ੍ਰਵੇਸ਼ ਕੀਤਾ।
ਅਤ ਚਿੰਤਾ ਤੁਰ ਤਜਿਓ ਅਸ਼ੇਸ਼ਾ,
ਮਨ ਚ ਬੜੀ ਚਿੰਤਾ ਫਿਕਰ, ਦਿੱਲੀ ਵੀ ਨਹੀਂ ਰੁਕਿਆ। ਇਹਨੂੰ ਇਹ ਸੀ ਵੀ ਇਹ ਦਿੱਲੀ ਵੀ ਉਹਨਾਂ ਨੇ ਮੈਨੂੰ ਆ ਕੇ ਫੜ ਲੈਣਾ। ਇਹਨੇ ਦਿੱਲੀ ਦਾ ਕਿਲਾ ਵੀ ਛੱਡਣ ਦਾ ਫੈਸਲਾ ਕਰ ਲਿਆ।
ਉਤ ਨੌਰੰਗੇ ਕਰ ਫਤਿਹ ਲੜਾਈ,
ਉਧਰ ਨੌਰੰਗੇ ਨੇ ਚੰਬਲ ਨਦੀ ਦੇ ਕੰਢੇ ਤੇ ਆਪਣਾ ਨਿਸ਼ਾਨ ਝੁਲਾਇਆ ਜਿੱਤ ਦਾ, ਔਰ ਰਣ ਭੂਮੀ ਚ ਫਤਿਹ ਪ੍ਰਾਪਤ ਕਰ ਲਈ।
ਅਨਕ ਦੁੰਦ ਵੀ ਮੈਦ ਬਜਾਈ,
ਜਿਹੜੀ ਦਾਰਾ ਸ਼ਕੋ ਦੀ ਫੌਜ ਸੀ ਉਹ ਵੀ ਉਹਨੇ ਆਪਣੇ ਨਾਲ ਰਲਾ ਲਈ। ਨਗਾਰਿਆਂ ਤੇ ਚੋਭਾ ਮਰਵਾਈਆਂ, ਜਿੱਤ ਦੇ ਨਗਾਰੇ ਵਜਾਏ।
ਦਾਰਾ ਸ਼ਕੋ ਸਿਵਰ ਜੈ ਕਾਲਾ,
ਜਿਹੜੀ ਜਗ੍ਹਾ ਤੇ ਦਾਰਾ ਸ਼ਕੋ ਦਾ ਡੇਰਾ ਸੀ,
ਆਈ ਟਾਂਡ ਤੈ ਹਰਕ ਬਿਸਾਲਾ,
ਉੱਥੇ ਆ ਕੇ ਖਲੋਤਾ ਰੰਗਾ ਤੇ ਬੜਾ ਖੁਸ਼ ਹੋਇਆ।
ਸਕਲ ਸਮਾਜ ਸਕੀਲੇ ਉਤਾਹਾਂ,
ਜਿੰਨਾ ਉੱਥੇ ਦਾਰਾ ਸ਼ਕੋ ਦਾ ਡੇਰਾ ਸੀ, ਤੋਪਾਂ ਰਹਿਕਲੇ ਸਾਰੇ ਆਪਣੇ ਕਬਜ਼ੇ ਚ ਕਰ ਲਏ ਨੌਰੰਗੇ ਨੇ।
ਭਾਈ ਨਿਸਾ ਕਰ ਬਾਸਾ ਰਹਾ,
ਰਾਤ ਪੈ ਗਈ ਉੱਥੇ ਹੀ ਇਹਨੇ ਟਿਕਾਣਾ ਕੀਤਾ।
ਉਮਰਾਵਨ ਕੋ ਦੇ ਬਖਸ਼ੀ,
ਆਪਣੇ ਉਮਰਾਵ ਸੱਦੇ, ਉਹਨਾਂ ਨੂੰ ਬਖਸ਼ਿਸ਼ਾਂ ਦਿੱਤੀਆਂ, ਸਿਰੇ ਪਾਓ ਦਿੱਤੇ। ਜਿਹੜੇ ਦਾਰਾ ਸ਼ਕੋ ਦੇ ਅਫਸਰ ਸੀ ਉਹ ਵੀ ਸੱਦ ਕੇ ਉਹਨਾਂ ਨੂੰ ਸਿਰੇ ਪਾਓ ਦੇ ਕੇ ਆਪਣੇ ਵੱਲ ਕਰ ਲਿਆ।
ਹੀਰਨ ਮੁਕਤਾ ਗਨ ਦਿਪਤੀ ਸੋ,
ਕਿਸੇ ਨੂੰ ਹੀਰੇ, ਕਿਸੇ ਨੂੰ ਮੋਤੀ, ਕਿਸੇ ਨੂੰ ਗਹਿਣੇ ਦਿੱਤੇ।
ਤਾਂ ਤੇ ਕਰੇ ਉਹ ਨੌਰੰਗੇ ਕੂਚ,
ਤਾਂ ਨੌਰੰਗੇ ਨੇ ਪੂਰਾ ਪ੍ਰਬੰਧ ਕੀਤਾ, ਮੁਰਾਦ ਬਖਸ਼ ਨੂੰ ਨਾਲ ਰਲਾਇਆ ਔਰ ਚੰਬਲ ਨਦੀ ਤੋਂ ਆਗਰੇ ਵੱਲ ਵਧਿਆ।
ਨਗਰ ਆਗਰੇ ਆਨ ਪਹੁੰਚ,
ਆਗਰੇ ਆਇਆ ਤੇ ਹੁਣ ਆਗਰੇ ਕਿਹਨੇ ਲੜਨਾ ਸੀ, ਸ਼ਾਹਜਹਾਨ ਬਿਮਾਰ ਪਿਆ ਸੀ ਆਗਰੇ, ਆਗਰੇ ਆ ਕੇ ਇਹਨੇ ਹਮਲਾ ਕੀਤਾ।
ਸਭ ਉਮਰਾਵ ਮਿਲੀ ਸੰਗਿਆਏ,
ਆਗਰੇ ਦੇ ਜਿੰਨੇ ਉਮਰਾਵ ਸੀ ਉਹ ਪਹਿਲਾਂ ਹੀ ਜਾ ਮਿਲੇ। ਪਤਾ ਵੀ ਦਾਰਾ ਸ਼ਕੂ ਤਾਂ ਹੈ ਨੀ, ਹੁਣ ਸਾਨੂੰ ਨਰੰਗੇ ਨਾਲ ਲੜ ਕੇ ਅਸੀਂ ਕਿਉਂ ਮਰੀਏ। ਉਹ ਸਾਰੇ ਅਫਸਰ ਜਿੰਨੇ ਸੀ ਆਗਰੇ ਵਾਲੇ ਉਹ ਵੀ ਨੌਰੰਗੇ ਨੂੰ ਆ ਮਿਲੇ।
ਪੇ ਅਨੁਸਾਰ ਜ਼ੋਰ ਇਸ ਪਾਏ,
ਇਹਦਾ ਜ਼ੋਰ ਪਾ ਕੇ ਸਾਰੇ ਦੇ ਅਨੁਸਾਰੀ ਹੋ ਗਏ।
ਸ਼ਾਹਜਹਾਂ ਤੈ ਪਰਿਓ ਬਿਮਾਰੀ,
ਸ਼ਾਹਜਹਾਂ ਉੱਥੇ ਬਿਮਾਰ ਪਿਆ ਹੋਇਆ ਸੀ ਆਗਰੇ ਚ ਲਾਲ ਕਿਲੇ ਵਿਚ।
ਨਜ਼ਰ ਬੰਦ ਕੀ ਨਸਦਲ ਪਾਰੀ,
ਇਹਨੇ ਉੱਥੇ ਹੀ ਆਗਰੇ ਦੇ ਵਿਚ ਹੀ ਆਪਣੇ ਪਿਓ ਨੂੰ ਕੈਦ ਕੀਤਾ, ਨਜ਼ਰ ਬੰਦ ਕੀਤਾ।
ਪਿਤਾ ਜਾਨ ਨੇ ਰਾਖ ਵਡਾਈ,
ਉਹਨੇ ਪਿਓ ਜਾਣ ਕੇ ਕੋਈ ਵਡਿਆਈ ਨਹੀਂ ਕੀਤੀ, ਰੱਖੀ ਵੀ ਮੇਰਾ ਪਿਓ ਹੈ ਬਾਪ ਹੈ, ਚੁੱਕ ਕੇ ਸਿੱਧਾ ਕੈਦ ਚ ਸੁੱਟਿਆ। ਹੁਕਮ ਕੀਤਾ ਵੀ ਪੀਣ ਨੂੰ ਪਾਣੀ ਵੀ ਨਾ ਦਿਓ ਇਹਨੂੰ। ਪਿਓ ਜਾਣ ਕੇ ਉਹਦਾ ਕੋਈ ਅਦਬ ਨਹੀਂ ਰੱਖਿਆ ਨੌਰੰਗੇ ਨੇ, ਕਪਟੀ ਨੇ। ਉਹਨੂੰ ਹੁਕਮ ਕੀਤਾ ਵੀ ਇਹਨੂੰ ਪੀਣ ਨੂੰ ਪਾਣੀ ਤੱਕ ਨਹੀਂ ਦੇਣਾ। ਐਸਾ ਲਿਖਤਾਂ ਵਿੱਚ ਆਉਂਦਾ ਮੁਸਲਮਾਨਾਂ ਦੀਆਂ ਲਿਖਤਾਂ ਚ, ਬਾਦਸ਼ਾਹੀ ਲਿਖਤਾਂ ਵਿੱਚ, ਕਿ ਪਿਆਸ ਨਾਲ ਤੜਫਦੇ ਨੇ। ਸ਼ਾਹਜਹਾਨ ਨੇ ਚਿੱਠੀ ਲਿਖ ਕੇ ਭੇਜੀ ਸੀ ਔਰੰਗਜ਼ੇਬ ਨੂੰ, ਕਹਿਣ ਲੱਗਾ ਪੁੱਤਰ ਤੇਰੇ ਨਾਲੋਂ ਤਾਂ ਹਿੰਦੂ ਚੰਗੇ, ਜਿਹਨਾਂ ਨੂੰ ਆਪਾਂ ਕਾਫਰ ਕਹਿੰਦੇ ਹਾਂ, ਉਹਨਾਂ ਦੇ ਬਜ਼ੁਰਗ ਮਰ ਜਾਂਦੇ ਆ ਤੇ ਮਰਿਆਂ ਨੂੰ ਵੀ ਪਾਣੀ ਦਿੰਦੇ ਆ ਪਿੱਤਰਾਂ ਨੂੰ, ਤੇ ਤੂੰ ਮੈਨੂੰ ਜਿਉਂਦੇ ਨੂੰ ਵੀ ਪਾਣੀ ਬਿਨਾਂ ਤਰਸਾਈ ਜਾਂਦਾ, ਘੱਟੋ ਘੱਟ ਪੀਣ ਨੂੰ ਪਾਣੀ ਤਾਂ ਦੇ ਦੇ। ਔਰੰਗੇ ਨੇ ਜਵਾਬ ਭੇਜਿਆ, ਕਹਿਣ ਲੱਗਾ ਜਿਹੜੀ ਸ਼ਾਹੀ ਤੂੰ ਕਾਗਜ਼ ਤੇ ਲਿਖ ਕੇ ਖਰਾਬ ਕੀਤੀ, ਜੇ ਇਹਦਾ ਘੁੱਟ ਭਰ ਲੈਂਦਾ ਤੇ ਤੇਰਾ ਮਾੜਾ ਮੋਟਾ ਮੂੰਹ ਗਿੱਲਾ ਹੋ ਜਾਂਦਾ, ਹੁਣ ਮੇਰੇ ਕੋਲ ਹੋਰ ਪਾਣੀ ਦੀ ਆਸ ਨਾ ਕਰੀ। ਆਪਣੇ ਸੱਕੇ ਭਰਾਵਾਂ ਦੇ ਸਿਰ ਵੱਢ ਕੇ ਮੁਰਾਦ ਬਖਸ਼ਦਾ ਆਪਣੇ ਪਿਓ ਦੇ ਜਨਮ ਦਿਨ ਤੇ ਸ਼ਾਹਜਹਾਨ ਦੇ ਕੋਲ ਤੋਹਫਾ ਭੇਜਿਆ ਸੀ ਔਰੰਗਜ਼ੇਬ ਨੇ। ਇਹੋ ਜਿਹਾ ਕਪਟੀ, ਕਹਿੰਦੇ ਪਿਓ ਦੀ ਕੋਈ ਵਡਿਆਈ ਨਹੀਂ ਰੱਖੀ।
ਕਰਿਓ ਕੈਦ ਉਰ ਬੜ ਦੁਸ਼ਟਾਈ,
ਵੱਡੀ ਦੁਸ਼ਟਤਾਈ ਨਾਲ ਉਹਨੂੰ ਕੈਦ ਕਰ ਲਿਆ।
ਉਨ ਕੁਪੇ ਚ ਚਿੱਤ ਵਿਓ ਮਤ ਮੰਦ,
ਫਿਰ ਇਹਨੇ ਛਲ ਕੀਤਾ, ਕੁਪੇ ਚ ਰਚਿਆ, ਮਾੜੀ ਨੀਤੀ ਵਰਤੀ।
ਪ੍ਰਾਤ ਮੁਰਾਦ ਬਖਸ਼ ਦਲ ਬ੍ਰਿੰਦ,
ਮੁਰਾਦ ਬਖਸ਼ ਕੋਲ ਵੱਡੀ ਫੌਜ ਸੀ ਉਹਨੂੰ ਕਾਬੂ ਕੀਤਾ।
ਦਾਰਾ ਸ਼ਕੋ ਸੰਗ ਇੱਕ ਹੋਏ,
ਉਹਨੇ ਸੋਚਿਆ ਵੀ ਇਹ ਕਿਤੇ ਦਾਰਾ ਸ਼ਕੋ ਦੇ ਨਾਲ ਨਾ ਜਾ ਕੇ ਰਲ ਜਾਏ।
ਬਿਗਰ ਪਰੇ ਨੇ ਮੁਜਸੋ ਦੋਏ,
ਮੇਰੇ ਨਾਲ ਕਿਤੇ ਦੋਵੇਂ ਵਿਗਾੜ ਕਰਕੇ ਹਮਲਾ ਨਾ ਕਰ ਦੇਣ।
ਕਪਟ ਠਾਨ ਤਿਸ ਕੋ ਗੈ ਲਏ,
ਇਹਨੇ ਕਪਟ ਕਰਕੇ ਨਾ ਸ਼ਰਾਬ ਪੀਣ ਦੇ ਬਹਾਨੇ ਮੁਰਾਦ ਬਖਸ਼ ਨੂੰ ਕਹਿੰਦਾ ਭਰਾ ਮੈਂ ਤੈਨੂੰ ਰਾਜ ਦੇ ਦੇਣਾ ਤੇ ਤੈਨੂੰ ਦਿੱਲੀ ਦੇ ਤਖ਼ਤ ਤੇ ਬਿਠਾ ਕੇ ਮੈਂ ਮੱਕੇ ਨੂੰ ਟੁਰ ਜਾਣਾ ਚਿੱਟੇ ਰੰਗ ਦੇ ਕੱਪੜੇ ਪਾ ਕੇ। ਮੁਰਾਦ ਬਖਸ਼ ਕਹਿੰਦਾ ਠੀਕ ਹੈ ਭਰਾ, ਪਰ ਤੇਰਾ ਹੀ ਸਮਝੀ ਰਾਜ। ਰਾਤ ਨੂੰ ਬਹਿ ਕੇ ਸ਼ਰਾਬ ਪੀਣ ਲੱਗੇ, ਆਪ ਇਹਨੇ ਨਹੀਂ ਪੀਤੀ, ਨੌਰੰਗੇ ਨੇ ਅੱਗੇ ਪੀਂਦਾ ਸੀ। ਮੁਰਾਦ ਬਖਸ਼ ਨੇ ਜਿਉਂ ਰੱਜ ਕੇ ਸ਼ਰਾਬ ਪੀਤੀ, ਬੇਸੁੱਧ ਹੋਇਆ। ਉਹਨੂੰ ਪਕੜ ਕੇ ਗ੍ਰਿਫਤਾਰ ਕਰ ਲਿਆ ਤੇ ਉਹਦਾ ਸਿਰ ਵੱਢ ਕੇ ਪਿਓ ਕੋਲ ਭੇਜ ਦਿੱਤਾ। ਇਦਾਂ ਸਕੇ ਭਰਾ ਨੂੰ ਮਾਰ ਕੇ ਖਤਮ ਕਰ ਦਿੱਤਾ।
ਕਪਟ ਠਾਨ ਤਿਸ ਕੋ ਗੈ ਲਿਓ,
ਕਪਟ ਕਰਕੇ ਪਹਿਲਾਂ ਨੂੰ ਕੈਦ ਕੀਤਾ ਮੁਰਾਦ ਬਖਸ਼ ਨੂੰ।
ਜੋ ਇਸ ਕੀਰ ਸਹਾਇਕ ਭਇਓ,
ਜਿਹੜੇ ਮੁਰਾਦ ਬਖਸ਼ ਦੇ ਮਦਦਗਾਰ ਸੀ ਉਹ ਵੀ ਫੜ ਲਏ।
ਦੋਨੋ ਗੈ ਲੀਨਸ ਕਰ ਗਾਡੇ,
ਔਰ ਉਹਨਾਂ ਨੂੰ ਪੱਕੇ ਤੌਰ ਤੇ ਪਹਿਲਾਂ ਕੈਦ ਕੀਤਾ ਫਿਰ ਬਾਅਦ ਚ ਮਾਰਿਆ।
ਸ਼ਸਤਰ ਗਏ ਗਨ ਪਟ ਰਹਿ ਠਾਂਡੇ,
ਹਰ ਵੇਲੇ ਸੂਰਮੇ ਸ਼ਸਤਰ ਧਾਰੀ ਇਹਦੇ ਕੋਲ ਖਲੋਤੇ ਰਹਿੰਦੇ ਨੇ।
ਨਿਜ ਅਨੁਸਾਰ ਕਰੇ ਦਲ ਤੀਨੋ,
ਹੁਣ ਤਿੰਨ ਦਲਾਂ ਦਾ ਮਾਲਕ ਹੋ ਗਿਆ ਔਰੰਗਜ਼ੇਬ। ਇੱਕ ਇਹਦਾ ਆਪਣਾ ਸੀ, ਦੂਜਾ ਜਿਹੜਾ ਮੁਰਾਦ ਬਖਸ਼ ਦਾ ਦਲ ਸੀ ਉਹ ਵੀ ਇਹਨੇ ਆਪਣੇ ਅਧੀਨ ਕਰ ਲਿਆ, ਜਿਹੜੀ ਦਾਰਾ ਸ਼ਕੋਹ ਦੀ ਫੌਜ ਸੀ ਉਹ ਵੀ ਇਹਦੇ ਕੋਲ ਆ ਗਈ। ਯਾਨੀ ਕਿ ਤਿੰਨ ਫੌਜਾਂ ਦਾ ਇਹ ਮਾਲਕ ਬਣ ਗਿਆ।
ਪੁਨੇ ਕੂਚ ਦਲ ਕਰ ਕਰ ਦੀਨੋ,
ਫਿਰ ਇਹਨੇ ਹੁਣ ਕੂਚ ਕੀਤਾ ਸਾਰਿਆਂ ਨੂੰ।
ਦਿੱਲੀ ਕੇ ਸਨ ਮੁਖ ਹੋਏ ਗਮਨਾ,
ਹੁਣ ਇਹਨੇ ਦਿੱਲੀ ਵਾਲੇ ਪਾਸੇ ਮੂੰਹ ਕੀਤਾ।
ਪਤਸ਼ਾਹਨ ਕੇ ਜੈ ਬਹੁ ਭਵਨਾ,
ਜਿੱਥੇ ਇਹਨਾਂ ਦੀ ਰਾਜਧਾਨੀ ਹੁਣ ਦਿੱਲੀ ਤੇ ਕਾਬਜ ਹੋਣ ਲੱਗਾ। ਦਾਰਾ ਸ਼ਕੋਹ ਭੱਜਿਆ, ਮਹਾਰਾਜ ਧੰਨ ਗੁਰੂ ਹਰਿਰਾਏ ਸਾਹਿਬ ਦੀ ਸ਼ਰਨ ਵਿੱਚ ਵੀ ਇਹਨੇ ਚਿੱਠੀ ਭੇਜੀ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਇਤਿਹਾਸ ਵਰਣਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ।